कबित सुन मर्दाना मन में हर खाना सब बचन बखाना देख करना निदान को आयस जे पाऊ कर पान तिपताऊ सुधा प्यास को मिटाऊ करो नाश सब मान को मंद मुस्काए गुरु बचन अलाए और जरे जे अजर तब की जाए पान को चिरंकाल भयो तुम संग बिचरत लयो की जय कब दया भर दीजी है पहचान को खालसा वाई गुरु जी की फतेह
संतान गुरुदेव जिसन हर जपे गुर कृपाल जपे ता अवगुण सब छपे पार ब्रह्म गुरुदेव नीचों उच थपे काट सिलक दुख माया कर लीने अप दसे गुण गाए बेअंत रसना हर जसे पदत पावन भक्त वचल कृपा निदान सतगुरु महाराज सच्चे पातशाह जी धन धन साहब श्री गुरु तेग बहादुर साहब जी तेग बहादुर सिमरी है घर नौने दिया वैदाए सब थाई होए सहाय सतगुरु जी दे सचखंड दरबार विच जुगो जुग अटल शब्दावतार कल युग के बोध नाम के जहाज बाणी गुरु गुरु है बाणी विच बाणी अमृत सारे गुरबाणी कह सेवक जन माने प्रतख गुरु निसारे श्री गुरु ग्रंथ साहिब जी दे चरणा जुड़ बैठी साध संगत जी आप जी ने पिछले प्रकरण विच सरवण कीता है सतगुरु नानक देव जी मका मदीना अरब देश दे बेअंत शहरां नूं उतार के उत्थों दे लोगां नूं परमेश्वर दी बंदगी विच ला के वापस उसे स्थान ते अपड़ गए जिथे उन्हां ने सुमेर पर्वत दी चढ़ाई चढ़नी सी। रस्ते च इक रात श्री सुल्तानपुर बेबे नानकी जी नूं दर्शन भी दे आए और जदों सुमेर पर्वत की चढ़ाई चढ़न लगे तो भाई मरदाना जी ने बेनती की महाराज मैनू आग्या दो मैं पिंड चला जावा। महाराज कहिंदे क्यों भाई मरदाना हुण तक साडा साथ निभाया है ते हुण साथ क्यों छड रहे हो। कहिंदा जी उत्ते पहाड़ां विच खाण नूं मिलना ही कुछ नहीं ते गुजारा किवें करांगा जां अपने वर्गा बना लो जां पिछे छड जाओ। उथे फिर सतगुरां ने ऐसी अपनी कला वरताई वह वस्तु दिखाई जिहड़ी संसारियां लई दुर्लभ है। सारी धरती सारे पहाड़ सोने दे और उहदे अंदर सात संगत जी अमृत की नदी चल रही है। ऐसी नदी है कि अमृत ही भरिया होया धरती सोने की है पहाड़ सोने दे ने और अमृत की नदी वग रही है। यह गल दसम पातशाह ने सरबलोक ग्रंथ विच भी लिखी है कि ऐसा एक स्थान है जिथे सोने का पहाड़ ते सोने की धरती है पर सानू नहीं पता लगता। क्यों सानू पता लग जावे असी सारे कारोबार छड़ के पहला उत्थे ही जावांगे ते वो पहाड़ वड़ वड़ के चुक के घर नूं ले आवांगे। काल पुरख ने जिन्नी की चीज सानू देनी है उन्नी की देनी है। जेड़ी चीज साडे तों छुपाई है वो साडे भले लई छुपाई है क्योंकि असी लोभी लालची बंदे हां पचा नहीं सकते। महाराज कहिंदे मरदानिया फिर अमृत छक लै पर इहनूं पचा लेंगा। कहण लगा महाराज पचाण दी शक्ति तुसी देनी है जे को खावे जे को भुंजे खाना ते फिर हजम करना। ये खेड़ बड़ी न्यारी है ਗੁਰੂ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਤੇ ਮਹਾਰਾਜ ਨੇ ਫਿਰ ਬਲ ਬਖਸ਼ ਦਿੱਤਾ ਹੈ। ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਨੂੰ ਹਿਰਦੇ ਚ ਵਸਾ ਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਲੈ ਕਰ ਆਏ ਸ੍ਰੀ ਗੁਰ ਕੀ ਸਭ ਪੀਵਤ ਪਾ ਰਸ ਸੋ ਮਰਦਾਨਾ।
ਮਹਾਰਾਜ ਜੀ ਆ ਗਿਆ ਪਾ ਕੇ ਭਾਈ ਮਰਦਾਨਾ ਜੀ ਨੇ ਉਸ ਅੰਮ੍ਰਿਤ ਦੀ ਨਦੀ ਵਿਚੋਂ ਬੁੱਕ ਭਰਿਆ ਤੇ ਅੰਮ੍ਰਿਤ ਰਸ ਪੀਣਾ ਕੀਤਾ।
ਹੋਏ ਬਿਦੇ ਗਯੋ ਖਿੰਨਤਾ ਦਸਵੇਂ ਦਰਜਾਏ ਲਗਾ ਸ਼ੁਭ ਧਿਆਨਾ।
ਬਸ ਅੰਮ੍ਰਿਤ ਦੀ ਘੁੱਟ ਅੰਦਰ ਗਈ, ਭਾਈ ਮਰਦਾਨਾ ਜੀ ਦੇਹ ਤੋਂ ਵਿਦੇ ਹੋ ਗਏ ਔਰ ਸੁਰਤੀ ਦਸਵੇਂ ਦੁਆਰ ਜਾ ਚੜੀ ਹੈ।
ਜਾਮ ਸੋ ਏਕ ਖੁਲੇ ਤੇ ਨੈਣ ਭਇਓ ਪਵ ਮੋ ਬਹੀਨ ਸੁਜਾਨਾ।
ਇੱਕ ਪੈਰ ਤੇ ਸਮਾਧੀ ਲੱਗੀ ਰਹੀ, ਇੱਕ ਪੈਰ ਪਿੱਛੋਂ ਮਰਦਾਨੇ ਦੇ ਨੇਤਰ ਖੁੱਲੇ। ਹੁਣ ਸਰੀਰ ਸੰਸਾਰ ਤੇ ਮਾਇਆ ਦਾ ਮੋਹ ਮਿਟ ਗਿਆ।
ਮੇਰੋ ਤੇਰ ਫੁਲਾਏ ਦਿਓ ਔਰ ਗਿਆਨ ਬਯੋ ਮਿਟ ਗਯੋ ਅਗਿਆਨਾ।
ਔਰ ਮੇਰ ਤੇਰ ਵੀ ਮਿਟ ਗਈ, ਮੈਂ ਔਰ ਮੇਰੀ ਮਿਟ ਗਈ, ਮੇਰਾ ਤੇਰਾ ਮਿਟ ਗਿਆ, ਅਗਿਆਨ ਮਿਟ ਗਿਆ, ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਗਿਆਨ ਦੀ ਆਂਧੀ ਐਸੀ ਆਈ ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ ਦੁਚਿਤੇ ਕੀ ਤੋਏ ਥੂਨ ਗਿਰਾਨੀ ਉਹ ਬਲੇਂਡਾ ਟੂਟਾ ਇਸਨਾ ਛਾਨ ਭਰੀ ਤਰ ਉਪਰ ਦੁਰਮਤ ਭਾਂਡਾ ਫੂਟਾ ਆਂਧੀ ਪਾਛੈ ਜੋ ਜਲ ਬਰਖੈ ਤੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ। ਜਦੋਂ ਗਿਆਨ ਦਾ ਸੂਰਜ ਚੜਿਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਭਾਈ ਮਰਦਾਨਾ ਜੀ ਗਦ ਗਦ ਹੋ ਗਏ।
ਕਰ ਬੰਦ ਉਬੈ ਕਰ ਬੰਧਨ ਪਾਏ ਪ੍ਰਸੰਸਤ ਵਾਕਨ ਤੋਂ ਸੁਤ ਕੰਦੂ।
ਮਰਦਾਨੇ ਦਾ ਰੋਮ ਰੋਮ ਖਿੜ ਗਿਆ ਤੇ ਸ਼ੁਕਰਾਨੇ ਨਾਲ ਭਰ ਗਿਆ। ਦੋਵੇਂ ਹੱਥ ਜੋੜ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਪਾਤਸ਼ਾਹ ਦੀ ਪ੍ਰਸੰਸਾ ਕਰ ਰਹੇ ਹੈ। ਸਾਧ ਸੰਗਤ ਜੀ ਐਸਾ ਸ਼ਾਸਤਰਾਂ ਦਾ ਕਥਨ ਹੈ, ਗੁਰ ਕੀਰਤ ਕੋ ਅਪਰੋਖ ਕਰੇ ਜਸ ਬਾਂਧਵ ਪ੍ਰਾਤਨ ਪ੍ਰੋਖਰ ਰੇ ਪਿਤ ਦਾਸ ਜੈਸਾ ਕਰਮਾਤ ਗਹਿ ਅਬਲਾ ਸੁਤ ਊਤ ਕਬੂ ਨਾ ਕਹੈ। ਕਹਿੰਦੇ ਗੁਰੂ ਦਾ ਜਸ ਗੁਰੂ ਦੇ ਸਾਹਮਣੇ ਕਰੇ, ਮਿੱਤਰਾਂ ਦਾ ਜਸ ਪਿੱਠ ਪਿੱਛੇ ਕਰੇ, ਨੌਕਰ ਦਾ ਜਸ ਕੰਮ ਤੋਂ ਬਾਅਦ ਕਰੇ, ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਆਪਣੀ ਘਰਵਾਲੀ ਦਾ ਤੇ ਆਪਣਾ ਜਸ ਕਦੀ ਵੀ ਨਾ ਕਰੇ। ਆਪਣੀ ਵਡਿਆਈ ਆਪਣੇ ਮੂੰਹ ਤੋਂ, ਆਪਣੇ ਪਰਿਵਾਰ ਦੀ ਵਡਿਆਈ ਕਦੀ ਨਾ ਕਰੇ। ਨੌਕਰ ਦੀ ਵਡਿਆਈ ਸੇਵਕ ਦੀ ਉਦੋਂ ਕਰੇ ਜਦੋਂ ਉਹ ਕੰਮ ਕਰਕੇ ਹਟ ਜਾਵੇ, ਪਹਿਲਾਂ ਕਰਦੀ ਤੇ ਉਹਨੇ ਕੰਮ ਵਿੱਚ ਛੱਡ ਦੇਣਾ। ਤੇ ਕਹਿੰਦੇ ਆ ਮਿੱਤਰਾਂ ਦੀ ਵਡਿਆਈ ਪਿੱਠ ਪਿੱਛੇ ਕਰੇ, ਜੇ ਮੂੰਹ ਤੇ ਵਡਿਆਈ ਕਰੇ ਤੇ ਪਿੱਛੋਂ ਗਾਲਾਂ ਕੱਢੇ ਉਹ ਮਿੱਤਰ ਥੋੜਾ, ਉਹ ਤਾਂ ਦੁਸ਼ਮਣ ਹੈ ਮੂੰਹ ਦੀ ਵਡਿਆਈ ਕਰਨ ਵਾਲਾ। ਪਰ ਗੁਰੂ ਦੀ ਵਡਿਆਈ ਗੁਰੂ ਦੇ ਸਾਹਮਣੇ ਹੈ, ਕਿਉਂਕਿ ਗੁਰੂ ਹੈ ਜਿਹੜਾ ਵਡਿਆਈ ਦੇ ਫਰਸ਼ ਤੇ ਤਿਲਕਦਾ ਨਹੀਂ, ਬਾਕੀ ਸਾਰਿਆਂ ਦੇ ਪੈਰ ਤਿਲਕ ਜਾਂਦੇ ਆ ਵਡਿਆਈ ਸੁਣ ਕੇ, ਹੰਕਾਰ ਆ ਜਾਂਦਾ। ਗੁਰੂ ਵਡਿਆਈ ਸਹਾਰ ਸਕਦਾ, ਗੁਰੂ ਵਡਿਆਈ ਦਾ ਪਾਤਰ ਹੈ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਉਹਨਾਂ ਦੇ ਸਾਹਮਣੇ ਕਰਨ ਲੱਗੇ ਹਨ।
ਜਗ ਨਾਇਕ ਹੋ ਗਤ ਦਾਇਕ ਪਾਇਕ।
ਹੇ ਸੱਚੇ ਪਾਤਸ਼ਾਹ ਤੁਸੀਂ ਜਗਤ ਦੇ ਨਾਇਕ ਹੋ, ਮੁਕਤੀ ਦੇ ਦਾਤੇ ਹੋ ਔਰ ਸੰਸਾਰ ਸਾਗਰ ਤੋਂ ਪਾਰ ਲੰਘਾਣ ਵਾਲੇ ਹੋ।
ਕਾਇਕ ਮੋਹ ਕੋ ਦੰਭ ਨਿਕੰਦੋ।
ਔਰ ਆਪਣੇ ਸੇਵਕਾਂ ਦਾ ਮੋਹ ਕੱਟਣ ਵਾਲੇ ਹੋ, ਪਖੰਡਾਂ ਦਾ ਨਾਸ ਕਰਨ ਵਾਲੇ ਹੋ।
ਕਰੀਏ ਸੁਖਿਮਾ ਬਖਸ਼ੋ ਮਨ ਔਗਣ।
ਹੇ ਮਹਾਰਾਜ ਮੇਰੇ ਔਗਣ ਬਖਸ਼ ਲਓ, ਪਤਾ ਨੀ ਮੈਂ ਕਿੰਨੇ ਕੁ ਗੁਨਾਹ ਕੀਤੇ ਆਪ ਜੀ ਦੇ ਨਾਲ ਰਹਿ ਕੇ, ਕਿੰਨੀ ਕੁ ਬੇਅਦਬੀ ਕੀਤੀ, ਮੇਰੇ ਕੋਲੋਂ ਜਾਣੇ ਅਣਜਾਣੇ ਪਤਾ ਨੀ ਕਿਹੜੇ ਕਿਹੜੇ ਬੋਲ ਕਬੋਲ ਆਪ ਜੀ ਦੇ ਸਾਹਮਣੇ ਬੋਲੇ ਗਏ। ਅੱਜ ਮੈਂ ਸਾਰਿਆਂ ਦੀ ਮਾਫੀ ਮੰਗਦਾ ਹਾਂ।
ਨਾਮ ਲਏ ਤਵ ਨਾ ਜਮ ਫੰਦੂ।
ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਕਹਿਣ ਦੇ ਨਾਲ ਜਮਾਂ ਦੀ ਫਾਈ ਕੱਟੀ ਜਾਂਦੀ ਹੈ, ਆਪ ਜੀ ਦਾ ਨਾਮ ਲੈ ਕੇ ਹੀ ਜਮ ਛੱਡ ਜਾਂਦੇ ਨੇ, ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ, ਐਸਾ ਆਪ ਜੀ ਦਾ ਪ੍ਰਤਾਪ ਹੈ ਸਤਿਗੁਰੂ ਜੀ।
ਅਣਜਾਣ ਪਨੇ ਬਚ ਬੋਲੇ ਸਨਮੁਖ।
ਮਹਾਰਾਜ ਮੈਂ ਅਣਜਾਣ ਪੁਣੇ ਚ ਆਪ ਜੀ ਦੇ ਸਾਹਮਣੇ ਬੋਲਦਾ ਰਿਹਾ, ਆਪ ਜੀ ਦੇ ਸਾਹਮਣੇ ਤਾਂ ਮਹਾਰਾਜ ਦੁਨੀਆਂ ਦੀ ਕੋਈ ਤਾਕਤ ਨਹੀਂ ਬੋਲ ਸਕਦੀ, ਬ੍ਰਹਮਾ ਵਿਸ਼ਨੂੰ ਵੀ ਨਹੀਂ ਬੋਲ ਸਕਦੇ, ਪਰ ਮੈਂ ਆਪ ਜੀ ਦੇ ਸਾਹਮਣੇ ਅਣਜਾਣ ਪੁਣੇ ਚ ਪਤਾ ਨੀ ਕੀ ਬੋਲ ਜਾਂਦਾ ਸੀ।
ਕਾਲਕ ਕਾਲਕ ਸੰਸਾਰ ਗੋਬਿੰਦੂ।
ਸੱਚੇ ਪਾਤਸ਼ਾਹ ਆਪ ਸੰਸਾਰ ਦੀ ਪਾਲਣਾ ਕਰਨ ਵਾਲੇ ਔਰ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲੇ ਸ੍ਰਿਸ਼ਟੀ ਦੇ ਮਾਲਕ ਹੋ।
ਸਵਈਆ ਯੋ ਸੁਣ ਕੇ ਹਰ ਖਾਏ ਗੁਰੂ ਮੁਖ ਬਾਤ ਅਲਾਏ ਸੁਨਾਵਤ ਤਾਈ।
ਭਾਈ ਮਰਦਾਨਾ ਜੀ ਦੀ ਬੇਨਤੀਆਂ ਸੁਣ ਕੇ ਹੱਸ ਪਏ, ਪ੍ਰਸੰਨ ਹੋਏ ਤੇ ਸਤਿਗੁਰੂ ਬੋਲੇ,
ਜੋ ਤੁਮ ਬੂਝਤੋ ਹਮ ਸੋ ਪਸ਼ਚਾਤ ਕਥਾ ਹੋਏ ਸੇ ਜਗ ਮਾਈ।
ਮਹਾਰਾਜ ਕਹਿੰਦੇ ਮਰਦਾਨਿਆ ਇਹ ਸਭ ਕਰਤਾਰ ਦੀ ਰਜਾ ਵਿਚ ਹੀ ਹੁੰਦਾ ਰਿਹਾ, ਜੋ ਤੂੰ ਸਾਡੇ ਤੋਂ ਗੱਲਾਂ ਪੁੱਛਦਾ ਰਿਹਾ, ਸਾਡੇ ਨਾਲ ਹਾਸ ਮਜ਼ਾਕ ਵੀ ਕਰਦਾ ਰਿਹਾ, ਅਸੀਂ ਵੀ ਤੇਰੇ ਨਾਲ ਹਾਸ ਬਿਲਾਸ ਕਰ ਲੈਂਦੇ ਰਹੇ ਹਾਂ, ਤੂੰ ਰੁੱਸਦਾ ਰਿਹਾ, ਇਹ ਭਲੇ ਵਾਸਤੇ ਹੋਇਆ ਸਾਰਾ ਕੁਝ, ਕਿਉਂ ਕਿ ਸਾਡੇ ਤੋਂ ਬਾਅਦ ਸੰਸਾਰ ਚ ਇਹ ਜਦੋਂ ਕਥਾ ਚੱਲਿਆ ਕਰੇਗੀ ਨਾ, ਤੇਰਾ ਹਰ ਮੋੜ ਤੇ ਜ਼ਿਕਰ ਆਇਆ ਕਰੇਗਾ, ਤੇਰੇ ਰੁਸੇਵੇਂ ਦਾ ਵੀ ਜ਼ਿਕਰ ਆਇਆ ਕਰੇਗਾ, ਤੇਰੇ ਦੁਆਰਾ ਜਿਹੜੇ ਲੋਕਾਂ ਦਾ ਉਧਾਰ ਹੋਇਆ ਉਹਨਾਂ ਦੀ ਵੀ ਕਥਾ ਹੋਇਆ ਕਰੇਗੀ, ਔਰ ਜਿਹੜੇ ਜੀਵ ਤੇਰੀ ਤੇ ਸਾਡੀ ਕਥਾ ਸੁਣਿਆ ਕਰਨਗੇ ਉਹਨਾਂ ਦਾ ਵੀ ਸੰਸਾਰ ਤੋਂ ਬੇੜਾ ਪਾਰ ਲੰਘਿਆ ਕਰੇਗਾ।
ਜੇ ਪਦੈ ਸੁਨ ਹੈ ਤਿੰਨ ਕੋ ਮਾਨੈ ਸੇ ਸ਼ੁਭ ਮਾਰਗ ਪਾਏ।
ਮਰਦਾਨਾ ਜੀ ਜਿਹੜੇ ਉਹ ਕਥਾ ਪੜਨਗੇ, ਜਿਹੜੇ ਉਹ ਕਥਾ ਸੁਣਨਗੇ, ਉਹਨਾਂ ਨੂੰ ਸ਼ੁਭ ਮਾਰਗ ਦੀ ਪ੍ਰਾਪਤੀ ਹੋਵੇਗੀ।
ਹਉ ਅਰਖਾਵ ਤੋਂ ਤੁਮ ਬੂਝਤ ਹੋਰ ਵਿਚਾਰ ਕਰੋ ਕੁਛ ਨਾ।
ਅਸੀਂ ਤਾਂ ਖੁਸ਼ ਹੁੰਦੇ ਹਾਂ ਜਦੋਂ ਤੁਸੀਂ ਕੋਈ ਗੱਲਾਂ ਪੁੱਛਦੇ ਹੋ ਨਾ, ਸਾਨੂੰ ਅਸੀਂ ਨਾਰਾਜ਼ ਨਹੀਂ ਹੁੰਦੇ। ਮਰਦਾਨਾ ਜੀ ਤੁਸੀਂ ਰੁੱਸਦੇ ਹੋ ਤਾਂ ਵੀ ਸਾਨੂੰ ਖੁਸ਼ੀ ਹੁੰਦੀ ਹੈ, ਤੁਸੀਂ ਰੁੱਸ ਕੇ ਜਾਂਦੇ ਹੋ ਤਾਂ ਹੀ ਤੁਹਾਡੇ ਵਰਗਿਆਂ ਦਾ, ਨੂਰਸ਼ਾਹ ਵਰਗੀਆਂ ਦਾ, ਵਲੀ ਕੰਧਾਰੀ ਵਰਗਿਆਂ ਦਾ ਬੇੜਾ ਬਣਨੇ ਲੱਗਦਾ। ਇਹ ਸਾਡੀ ਖੁਸ਼ੀ ਵਿਚ ਹੀ ਹੁੰਦਾ ਸਾਰਾ ਕੁਝ, ਔਰ ਵਿਚਾਰ ਕਸ਼ੋ ਕਰੋ ਕੁਛ ਨਾ ਹੀ, ਚਿੰਤਾ ਨਾ ਕਰੋ, ਸੋਚੋ ਨਾ, ਸਭ ਭਲੇ ਵਿਚ ਹੀ ਹੋ ਰਿਹਾ ਹੈ।
ਸੋਈਆ ਸੋ ਸਿੱਖ ਜਾਨ ਪਲੇ ਆ ਪਰਬੀਨ ਸੰਦੇਰ ਤੇ ਗੁਰ ਬੂਝਤ ਜੋ।
ਮਹਾਰਾਜ ਕਹਿਣ ਲੱਗੇ ਭਾਈ ਉਹ ਸਿੱਖ ਭਲੇ ਹੁੰਦੇ ਆ, ਉਹ ਸਿੱਖ ਸਿਆਣੇ ਹੁੰਦੇ ਆ, ਉਹ ਸਿੱਖ ਪ੍ਰਵੀਨ ਹੁੰਦੇ ਆ ਜਿਹੜੇ ਆਪਣੇ ਮਨ ਦਾ ਸੰਸਾ ਗੁਰੂ ਤੋਂ ਪੁੱਛ ਲੈਂਦੇ ਹਨ।
ਸ਼ੰਕ ਤਜੈ ਮਨ ਹੋਏ ਨਿਸ਼ੰਕ ਬਿਨੈ ਕਰਕੇ ਨਿਰਸੰਸਤ ਹੋ।
ਆ ਕਹਿੰਦੇ ਜਿਹੜੇ ਗੁਰੂ ਤੋਂ ਪੁੱਛਦੇ ਨੇ ਸ਼ੰਕਾ ਮਿਟ ਜਾਂਦਾ, ਨਿਰਸੰਸੇ ਹੋ ਜਾਂਦੇ ਨੇ, ਕਿਉਂਕਿ ਐਸਾ ਲਿਖਿਆ ਹੈ ਵੀ ਸੰਸਾ ਨਰਕ ਚ ਲੈ ਜਾਂਦਾ ਤੇ ਸੰਸਾ ਮਿਟਾ ਲੈਣਾ ਹੀ ਚੰਗਾ, ਰੋਗ ਦੀ ਜੜ ਕੱਟਣੀ ਚੰਗੀ ਹੈ, ਨਹੀਂ ਤੇ ਰੋਗ ਵੱਧ ਜਾਂਦਾ, ਤੇ ਸੰਸਾ ਜਨਮ ਮਰਨ ਦਾ ਰੋਗ ਦੇਣ ਵਾਲਾ ਰੋਗ ਦੀ ਜੜ ਹੈ, ਇਹਨੂੰ ਗੁਰੂ ਤੋਂ ਜਿਹੜੇ ਮਿਟਾ ਲੈਂਦੇ ਹੈ ਨਾ ਪੁੱਛ ਕੇ, ਗੁਰੂ ਉਹਨਾਂ ਤੇ ਖੁਸ਼ ਹੁੰਦੇ ਹਨ।
ਸੋ ਗੁਰੂ ਗਤ ਦਾ ਇੱਕ ਜਾਨੋ ਦਾਸ ਦੇ ਸਬੈ ਦੀਏ ਖੋ।
ਮਰਦਾਨਾ ਜੀ ਗੁਰੂ ਵੀ ਉਹ ਹੀ ਅਸਲੀ ਹੁੰਦਾ ਜਿਹੜਾ ਆਪਣੇ ਸੇਵਕ ਦਾ ਸੰਸਾ ਕੱਢ ਦੇਵੇ, ਜਿਹੜਾ ਆਪਣੇ ਸਿੱਖ ਦਾ ਸੰਸਾ ਨਹੀਂ ਮਿਟਾ ਸਕਦਾ ਉਹ ਗੁਰੂ ਕੱਚਾ ਗੁਰੂ ਹੁੰਦਾ ਹੈ। ਕੱਚੇ ਗੁਰ ਤੇ ਮੁਕਤ ਨਾ ਹੋਊਗਾ, ਕੱਚੇ ਗੁਰੂ ਤੋਂ ਸਿੱਖ ਦਾ ਉਧਾਰ ਨਹੀਂ ਹੁੰਦਾ। ਗੁਰੂ ਉਹ ਹੀ ਚਾਹੀਦਾ ਜਿਹੜਾ ਸਿੱਖ ਦੇ ਸੰਸੇ ਮਿਟਾ ਸਕਦਾ ਹੋਵੇ।
ਯੋ ਕਰੋ ਏ ਸੁਖੀ ਪੁਨ ਨਾ ਤੁਰ ਬੰਚਕ ਹੈ ਨਿਜ ਸਵਾਰਥੀ ਦਿਓ।
ਕਹਿੰਦੇ ਜੇਕਰ ਸਿੱਖ ਆਪਣੇ ਗੁਰੂ ਕੋਲੋਂ ਆਪਣਾ ਸ਼ੰਕਾ ਮਿਟਵਾ ਲਵੇ ਤਾਂ ਉਹ ਸਿੱਖ ਹੈ, ਜੇ ਗੁਰੂ ਸਿੱਖ ਦਾ ਸ਼ੰਕਾ ਮਿਟਾ ਦੇਵੇ ਤੇ ਉਹ ਗੁਰੂ ਹੈ, ਤੇ ਜੇ ਸਿੱਖ ਗੁਰੂ ਕੋਲੋਂ ਗੱਲ ਪੁੱਛਦਾ ਨਹੀਂ ਤੇ ਗੁਰੂ ਸਿੱਖ ਨੂੰ ਦੱਸਦਾ ਕੋਈ ਨਹੀਂ, ਉਹ ਦੋਵੇਂ ਲਾਲਚੀ ਸਵਾਰਥੀ ਤੇ ਠੱਗ ਹਨ। ਉਹ ਨਾ ਗੁਰੂ ਹਨ ਨਾ ਉਹ ਸਿੱਖ ਹਨ, ਕੱਚੇ ਸਿੱਖ ਤੇ ਕੱਚੇ ਹੀ ਗੁਰੂ। ਆਪ ਡੁੱਬੇ ਚਉ ਵੇਦ ਮੈਂ, ਚੇਲੇ ਦੀਏ ਬਹਾਏ। ਆਪ ਡੁੱਬ ਗਏ, ਚੇਲਿਆਂ ਨੂੰ ਰੋੜ ਦਿੱਤਾ। ਇਹੋ ਜੇ ਗੁਰੂ ਕਲਯੁਗ ਚ ਬੜੇ ਆਉਣਗੇ, ਪਰ ਅਸਲੀ ਗੁਰੂ ਉਹ ਹੈ ਜਿਹੜਾ ਸਿੱਖ ਦਾ ਸ਼ੰਕਾ ਕੱਢ ਦੇਵੇ।
ਸਵਈਆ ਸੇਵਕ ਕੋ ਗੁਰ ਕੋ ਸੰਬੰਧ ਪਲੋ, ਇਹ ਹੈ ਤੁਮ ਤੋਂ ਜੋ ਉਚਾਰਾ।
ਹਾਂ, ਕਹਿੰਦੇ ਮਹਾਰਾਜ, ਕਹਿੰਦੇ ਭਾਈ ਗੁਰੂ ਦਾ ਤੇ ਸਿੱਖ ਦਾ ਇਹ ਹੀ ਸੰਬੰਧ ਹੈ। ਗੁਰੂ ਸੰਸਾ ਮੇਟਦਾ ਹੈ, ਸਿੱਖ ਸੰਸਾ ਮਿਟਵਾਉਂਦਾ ਹੈ। ਉਹਨੂੰ ਕੋਈ ਸੰਸਾ ਹੋਵੇ, ਉਹਨੇ ਆਪਣੇ ਗੁਰੂ ਕੋਲੋਂ ਸੰਸਾ ਮਿਟਵਾਉਣਾ ਹੈ ਤੇ ਗੁਰੂ ਨੇ ਮੇਟਣਾ ਹੈ।
ਬੂਜਰ ਦੇ ਸੰਦੇਸ਼ ਗੁਰਤਾਏ ਬਤਾਏ ਕਦੇ ਤਿਦਾਰਾ।
ਸਿੱਖ ਨੇ ਆਪਣਾ ਸੰਦੇਹ ਗੁਰੂ ਕੋਲੋਂ ਪੁੱਛਣਾ ਤੇ ਗੁਰੂ ਨੇ ਦੱਸਣਾ ਹੈ।
ਸੇਵਕ ਬੂਜ ਬਤਾਏ ਗੁਰੂ ਨੇ, ਸੋ ਗੁਰ ਤਿਆਗ ਨਾ ਲਾਓ ਅਵਾਰਾ।
ਜੇ ਸਿੱਖ ਪੁੱਛੇ ਤੇ ਗੁਰੂ ਦੱਸੇ ਕੋਈ ਨਾ, ਉਹ ਗੁਰੂ ਛੱਡ ਦੇਣਾ ਚਾਹੀਦਾ ਬਿਨਾਂ ਦੇਰੀ ਦੇ।
ਤਾਂ ਟਿਗ ਤੇ ਗਤ ਪ੍ਰਾਪਤ ਹੋਤ ਨੈ, ਆਪ ਤਰੈ ਨੈ ਕਿਉਂ ਸਿੱਖ ਤਾਰਾ।
ਜਿਹੜਾ ਸਿੱਖ ਦਾ ਸ਼ੰਕਾ ਨਹੀਂ ਦੱਸ ਸਕਦਾ, ਸ਼ੰਕਾ ਨਹੀਂ ਮਿਟਾ ਸਕਦਾ, ਉਹ ਅਧੂਰਾ ਗੁਰੂ ਆਪ ਡੁੱਬਿਆ ਹੋਇਆ, ਸਿੱਖ ਨੂੰ ਕੀ ਤਾਰੇਗਾ। ਇਸ ਲਈ ਕੱਚੇ ਗੁਰੂ ਨੂੰ ਤਿਆਗ ਕੇ ਸੱਚੇ ਗੁਰੂ ਦੀ ਸ਼ਰਨ ਪਕੜਨੀ ਚਾਹੀਦੀ ਹੈ।
ਸਵਈਆ ਭੁੱਖ ਪਿਪਾਸ ਗਈ ਤਨ ਤੇ, ਪੁਨਤਾ ਦਿਨ ਤੇ ਮੈਂ ਸੋ ਕਬ ਹੋਏ।
ਆਖੋ ਸਤਨਾਮ। ਜਿਉਂ ਹੀ ਭਾਈ ਮਰਦਾਨਾ ਜੀ ਨੇ ਉੱਥੇ ਅੰਮ੍ਰਿਤ ਦਾ ਬੁੱਕ ਭਰ ਕੇ ਛਕਿਆ ਤੇ ਉੱਥੇ ਅੰਮ੍ਰਿਤ ਕਲਾ ਵਰਤ ਗਈ, ਉਹ ਦਿਵਿਆ ਮੰਡਲ ਦੀ ਗੱਲ ਹੈ। ਮਾਤ ਲੋਕ ਦੇ ਪ੍ਰਾਣੀਆਂ ਨੂੰ ਉਹਦੀ ਸਮਝ ਨਹੀਂ ਆ ਸਕਦੀ। ਵਿਸ਼ੇ ਵਿਕਾਰੀਆਂ ਨੂੰ, ਪਦਾਰਥਵਾਦੀਆਂ ਨੂੰ, ਸੰਸਾਰੀਆਂ ਨੂੰ ਉਹ ਖੇਡ ਨਹੀਂ ਮਿਲ ਸਕਦੀ ਜਿਹੜੀ ਮਰਦਾਨਾ ਜੀ ਨੂੰ ਮਿਲ ਗਈ। ਕਹਿੰਦੇ ਭੁੱਖ ਪਿਆਸ ਗਈ ਤਬ ਦੋਈ, ਦੋਵੇਂ ਹੀ ਮਿਟ ਗਈਆਂ, ਨਾ ਭੁੱਖ ਨਾ ਪਿਆਸ। ਇਹ ਗੱਲ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਲਿਖੀ ਹੈ। ਕਹਿੰਦੇ ਇੱਕ ਅਵਸਥਾ ਆਉਂਦੀ ਹੈ ਜਿੱਥੇ ਗੁਰਮੁਖ ਪਿਰਮ ਚਖਾਇਆ, ਗੁਰਮੁਖਾਂ ਨੇ ਪ੍ਰੇਮ ਦਾ ਪਿਆਲਾ ਪੀਤਾ, ਭੁੱਖ ਨਾ ਖਾਣ ਪੀਣ ਅੰਨ ਪਾਣੀ, ਸ਼ਬਦ ਸੁਰਤ ਨੀਂਦ ਉਗੜੀ, ਜਾਗਦਿਆਂ ਸੁਖ ਰਹਿਣ ਵਿਹਾਣੀ। ਜਦੋਂ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਸੁਣਾ ਕੇ ਆਪਣੇ ਨੌਕਰਾਂ ਨੂੰ ਕਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਪਾਣੀ ਦਾ ਪਿਆਲਾ ਨਹੀਂ ਦੇਣਾ, ਇਹਨਾਂ ਨੂੰ ਪਾਣੀ ਮੰਗਣ ਤੇ 1,00,000 ਰੁਪਈਆ ਲੈ ਕੇ ਫਿਰ ਪਾਣੀ ਪਿਆਣਾ ਹੈ, ਜੇ ਇਹ ਪ੍ਰਸ਼ਾਦਾ ਮੰਗਣ ਤੇ 1,00,000 ਰੁਪਈਆ ਵਸੂਲ ਕਰਕੇ ਫਿਰ ਪ੍ਰਸ਼ਾਦੇ ਦਾ ਟੁੱਕ ਦੇਣਾ ਹੈ, ਤੇ ਜੇ ਆਰਾਮ ਕਰਨਾ ਚਾਹੁਣ, ਲੰਮਿਆਂ ਪੈਣਾ ਚਾਹੁਣ ਤਾਂ 1,00,000 ਰੁਪਈਆ ਲੈ ਕੇ ਤਾਂ ਇਹਨਾਂ ਨੂੰ ਆਰਾਮ ਕਰਨ ਦੇਣਾ ਹੈ। ਮਹਾਰਾਜ ਸੁਣ ਰਹੇ ਸਨ, ਕਹਿਣ ਲੱਗੇ ਚੰਦੂ ਪਾਣੀ ਤੇਰੇ ਤੋਂ ਉਹ ਮੰਗੇਗਾ ਜਿਹਨੂੰ ਪਿਆਸ ਲੱਗੇਗੀ, ਪ੍ਰਸ਼ਾਦਾ ਉਹ ਮੰਗੇਗਾ ਜਿਹਨੂੰ ਭੁੱਖ ਲੱਗੇਗੀ, ਆਰਾਮ ਉਹ ਮੰਗੇਗਾ ਜਿਹਨੂੰ ਨੀਂਦ ਆਵੇਗੀ। ਇੱਥੇ ਨਾ ਭੁੱਖ ਹੈ, ਨਾ ਪਿਆਸ ਹੈ, ਨਾ ਨੀਂਦ ਹੈ। ਇਹ ਐਸੀ ਅਵਸਥਾ ਹੈ ਜਿਹੜੀ ਤਿੰਨਾਂ ਗੁਣਾਂ ਤੋਂ ਪਰੇ ਹੈ। ਇਹ ਤੁਰਿਆ ਅਵਸਥਾ ਹੈ, ਚੌਥੀ ਪਦਵੀ ਹੈ ਸਤਿਗੁਰਾਂ ਦੀ। ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਇਹ ਅਵਸਥਾ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ ਦਿੱਤੀ ਹੈ।
ਬੈਨ ਸੁਨੇ ਗੁਰ ਕੇ ਅਰਖਾ, ਪਦ ਬੰਦਤ ਹੈ ਕਰ ਬੰਦ ਕਦੂਏ।
ਮਹਾਰਾਜ ਦੇ ਬਚਨ ਸੁਣੇ, ਖੁਸ਼ ਹੋ ਗਿਆ ਮਰਦਾਨਾ, ਰੋਮ ਰੋਮ ਖਿੜ ਗਿਆ ਤੇ ਮਹਾਰਾਜ ਦੇ ਚਰਨਾਂ ਤੇ ਸਿਰ ਧਰ ਕੇ ਬੜੀ ਸ਼ਰਧਾ ਨਾਲ ਅੱਜ ਮੱਥਾ ਟੇਕ ਰਿਹਾ ਹੈ।
ਪੂਜਨ ਤੇ ਨਿਰਸੰਸ ਬਯੋ, ਮਨ ਸ਼ਾਂਤ ਗਵਾਏ ਰਹੀ ਨਾ ਕੋਈ।
ਜਿਹੜਾ ਕੁਝ ਪੁੱਛਣਾ ਸੀ ਪੁੱਛ ਲਿਆ, ਨਿਰਸੰਸੇ ਹੋ ਗਿਆ, ਸ਼ੰਕਾ ਮਿਟ ਗਿਆ, ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ। ਉਹ ਦਰਸ਼ਨ ਜਿਹੜਾ ਅਸਲ ਦਰਸ਼ਨ ਹੈ ਸਾਧ ਸੰਗਤ ਜੀ ਅਜੇ ਦੂਰ ਹੈ। ਜਦੋਂ ਜੋਤ ਦਾ ਪ੍ਰਕਾਸ਼ ਕਣ ਕਣ ਵਿੱਚ ਪ੍ਰਤੱਖ ਦਿਸਦਾ ਹੈ, ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ, ਉਦੋਂ ਸਭ ਸੰਸੇ ਵਿਲੀਨ ਹੋ ਜਾਂਦੇ ਨੇ। ਮਰਦਾਨਾ ਜੀ ਦੇ ਸਾਰੇ ਸੰਸੇ ਮਿਟ ਗਏ।
ਸ੍ਰੀ ਗੁਰੂ ਨਾਨਕ ਸੰਗ ਫਿਰਿਓ ਸਫਲੀ ਨਿਜ ਦੇਖ ਮਾਨਤ ਸੋਏ।
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਨਾਲ ਸੰਸਾਰ ਭਰ ਦਾ ਭ੍ਰਮਣ ਕੀਤਾ। ਭਾਈ ਮਰਦਾਨਾ ਜੀ ਨੇ ਆਪਣੀ ਦੇਹ ਨੂੰ ਸਫਲਿਆ ਜਾਣਿਆ, ਸਾਧ ਸਿੰਘ ਜੀ ਘਾਲਣਾ ਨਾ ਅਸੀਂ ਵੀ ਘਾਲਦੇ ਹਾਂ, ਪਰ ਅਸੀਂ ਆਪਣੀ ਘਾਲਣਾ ਦੇ ਵਿੱਚ ਸ਼ਰਧਾ ਨਹੀਂ ਲਿਆਉਂਦੇ। ਅਸੀਂ ਸੋਚਦੇ ਹਾਂ ਪੱਤਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਸੇਵਾ ਤਾਂ ਕਰਦੇ ਹਾਂ ਅਸੀਂ ਵੀ ਗੁਰਦੁਆਰੇ ਵਿੱਚ, ਪਰ ਅਸੀਂ ਇਹ ਨਹੀਂ ਸੋਚਦੇ ਵੀ ਸਾਡੀ ਸੇਵਾ ਲੇਖੇ ਲੱਗ ਰਹੀ ਹੈ। ਵਿਸ਼ਵਾਸ ਬਣਾਉਣਾ ਪਏਗਾ ਵੀ ਜਿਹੜੇ ਡਾਕਟਰ ਦੀ ਦਵਾਈ ਖਾ ਰਹੇ ਹਾਂ ਇਹਦੇ ਨਾਲ ਆਰਾਮ ਆ ਜਾਣਾ, ਤੇ ਜੇ ਸਾਡਾ ਵਿਸ਼ਵਾਸ ਬਣ ਗਿਆ ਤੇ ਆਰਾਮ ਆਵੇਗਾ, ਤੇ ਜੇ ਵਿਸ਼ਵਾਸ ਹੀ ਨਹੀਂ ਬਣਿਆ ਤੇ ਫਿਰ ਆਰਾਮ ਨਹੀਂ ਆ ਸਕਦਾ। ਜੇ ਸੇਵਾ ਕਰਦਿਆਂ ਕੋਈ ਵੀ ਸੇਵਾ ਸਾਨੂੰ ਮਿਲੀ ਹੈ, ਅਸੀਂ ਇਹ ਸਮਝੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਸੰਗਤ 'ਚ ਬੈਠੇ ਹਾਂ, ਸਾਡਾ ਆਹ ਸਮਾਂ ਦਰਗਾਹ ਵਿੱਚ ਲੇਖੇ ਲੱਗ ਰਿਹਾ ਤਾਂ ਜ਼ਰੂਰ ਲੱਗੇਗਾ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ, ਪਰ ਸਾਡਾ ਵਿਸ਼ਵਾਸ ਹੀ ਨਹੀਂ ਬਣਦਾ। ਅਸੀਂ ਕਹਿੰਦੇ ਪਤਾ ਨਹੀਂ ਗੁਰਦੁਆਰੇ ਜਾ ਕੇ ਬਹਿਣ ਨਾਲ ਕੁਝ ਮਿਲਣਾ ਵੀ ਹੈ ਕਿ ਨਹੀਂ ਮਿਲਣਾ, ਜ਼ਰੂਰ ਮਿਲੇਗਾ, ਪਰ ਵਿਸ਼ਵਾਸ ਕਰੋ। ਸਤਿਗੁਰੂ ਮਹਾਰਾਜ ਦੇ ਨਾਲ ਫਿਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਰੇ ਲਿਖਿਆ ਹੈ ਭਾਈ ਸਾਹਿਬ ਜੀ ਨੇ ਚੌਪਾ ਸਿੰਘ ਜੀ ਹੋਰਾਂ ਨੇ ਰਹਿਤਨਾਮਿਆਂ ਵਿੱਚ ਕਿ ਜਿਤਨੇ ਕਦਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਸਿਰ ਤੇ ਲੈ ਕੇ ਸਿੱਖ ਤੁਰੇ ਜਾਂ ਨਾਲ ਤੁਰੇ, ਉਤਨੇ ਯੁੱਗ ਸਵਰਗ ਭੋਗੇ। ਇੱਕ ਕਦਮ ਦਾ ਇੱਕ ਯੁੱਗ, ਆਖੋ ਸਤਨਾਮ। ਹੁਣ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਜਾਂਦਾ, ਪੰਜ ਸਿੱਖ ਨਾਲ ਜਾਣ ਨੂੰ ਰਾਜੀ ਨਹੀਂ ਹੁੰਦੇ। ਘਰ ਵਾਲੇ ਕਹਿੰਦੇ ਬਾਬਾ ਜੀ ਤੁਸੀਂ ਆਪੇ ਹੀ ਗਿਆਨੀ ਜੀ ਮਹਾਰਾਜ ਲੈ ਆਉਣਾ ਤੇ ਆਪੇ ਹੀ ਲੈ ਜਾਣਾ, ਸਾਡੇ ਕੋਲ ਟਾਈਮ ਕੋਈ ਨਹੀਂ। ਪਰ ਜੇ ਸ਼ਰਧਾ ਨਾਲ ਇਹ ਸੋਚੀਏ ਵੀ ਸਤਿਗੁਰੂ ਜੀ ਦਾ ਸਵਾਰਾ ਲੈ ਕੇ ਆਉਣਾ ਤੇ ਸ਼ਰਧਾ ਨਾਲ ਛੱਡ ਕੇ ਆਉਣਾ ਤੇ ਨਾਲ ਜਾਣਾ, ਮਹਾਰਾਜ ਦਾ ਸਤਿਕਾਰ ਕਰਨਾ, ਜਿੰਨੇ ਕਦਮ ਵੀ ਤੁਰ ਲੋਗੇ ਓਨੇ ਬਰਖ ਸੱਚਖੰਡ ਦਾ ਵਾਸਾ ਹੈ। ਇਹ ਭਾਈ ਚੌਪਾ ਸਿੰਘ ਲਿਖਿਆ। ਜਿਤਨੇ ਕਦਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਤੁਰੋਗੇ ਉਤਨੇ ਯੁੱਗ ਸੁਖ ਭੋਗੋਗੇ, ਫਿਰ ਹੋਰ ਕੀ ਚਾਹੀਦਾ। ਪਰ ਸਾਡਾ ਵਿਸ਼ਵਾਸ ਨਹੀਂ ਬਣਦਾ। ਅਸੀਂ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਚ ਫਰਕ ਸਮਝਦੇ ਹਾਂ। ਇਹਦਾ ਅਸੀਂ ਸਮਝਦੇ ਹਾਂ ਵੀ ਬਾਬਾ ਜਦੋਂ ਮਰਜ਼ੀ ਪ੍ਰਕਾਸ਼ ਕਰ ਲਓ, ਜਦੋਂ ਮਰਜ਼ੀ ਸੁਖਾਸਨ ਕਰ ਲਓ, ਪਰ ਜਿਹਨਾਂ ਦੀ ਸ਼ਰਧਾ ਹੈ ਉਹਨਾਂ ਨੇ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਵੇਖਿਆ। ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਨੇ ਬੇਨਤੀ, ਗੁਰੂ ਕੇ ਪਿਆਰੇ ਮਹਾਂਪੁਰਸ਼ ਕਰਨੀਆਂ ਵਾਲੇ ਹੋਏ ਹੈ, ਜਿਨ੍ਹਾਂ ਨੂੰ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਨਜ਼ਰ ਆਏ ਹੈ। ਹਾਂਜੀ,
ਸਵਈਆ ਭੁੱਖ ਪਿਪਾਸ ਲਗੈ ਨਾ ਤੁਮੈ ਕੇ ਕਾਰਨ ਬੂਜਤ ਹੈ ਮਰਦਾਨਾ।
ਮਰਦਾਨਾ ਕਹਿੰਦਾ ਜੀ ਇੱਕ ਸੰਸਾ ਮੈਂ ਹੋਰ ਪੁੱਛਣਾ ਚਾਹੁੰਦਾ, ਮਿਟਾਉਣਾ ਚਾਹੁੰਦਾ। ਆਪ ਕਹਿੰਦੇ ਹੋ ਵੀ ਸੰਸਾ ਮਿਟਾ ਲੈਣਾ ਚਾਹੀਦਾ, ਤੇ ਮਹਾਰਾਜ ਇਹ ਵੀ ਕਿਰਪਾ ਕਰਕੇ ਦੱਸੋ ਤੁਹਾਨੂੰ ਭੁੱਖ ਤੇ ਪਿਆਸ ਕਿਉਂ ਨਹੀਂ ਲੱਗਦੀ। ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡਾ ਸਰੂਪ ਵੀ ਮਨੁੱਖੀ ਜਾਮੇ ਵਿੱਚ ਹੈ, ਸਾਡੇ ਵਰਗਾ ਹੀ ਸਰੀਰ ਹੈ, ਪਰ ਆਪ ਜੀ ਨੂੰ ਨਾ ਕਦੀ ਭੁੱਖ ਤੇ ਨਾ ਕਦੀ ਪਿਆਸ ਸਤਾਉਂਦੀ ਹੈ।
ਸਾਲ ਦੁਸਾਲ ਬਿਹਾਵਤ ਹੈ ਬਿਨ ਭੋਜਨ ਤੇ ਨਾ ਪਾਨ ਕੁਪਾਨਾ।
ਮਹਾਰਾਜ ਸਾਲ ਸਾਲ ਦੋ ਦੋ ਸਾਲ ਪ੍ਰਸ਼ਾਦੇ ਤੋਂ ਬਿਨਾਂ ਤੁਸੀਂ ਮੇਰੇ ਨਾਲ ਤੁਰੇ ਹੋ, ਮੈਂ ਦੋ ਦਿਨ ਨਹੀਂ ਕੱਟ ਸਕਦਾ, ਤੁਸੀਂ ਦੋ ਸਾਲ ਨਹੀਂ ਖਾਂਦੇ, ਪਾਣੀ ਵੀ ਨਾ ਮਿਲੇ ਤਾਂ ਵੀ ਕੋਈ ਗੱਲ ਨਹੀਂ, ਪ੍ਰਸ਼ਾਦਾ ਵੀ ਨਾ ਮਿਲੇ ਕੋਈ ਗੱਲ ਨਹੀਂ, महाराज इन्ना समा बिना भोजन दे किवें रह लेंदे हो?
कौन आर आधार रह निर्धार को मुझको गुण खाना।
हे महाराज निर्णा करके दसो तुसी केड़े भोजन दे आसरे जीउंदे हो, की खांदे हो जिहदे करके तुहानू रोटी दी पानी दी लोड़ नहीं पैंदी?
है जो संदेर दे अमरे ए दियो मिटाए करो प्रस्थाना।
मेरे मन दा ए संसा भी सच्चे पातशाह मिटा दियो। मेरे मन विच शंका है कि मैं तो तीजे दिन दूजे दिन ही भुख भुख नाल व्याकुल हो जाना, औखे सौखे दो चार दिन कट के मैं डिग पैना, ते मैनू किधर ना किधर आसरा लेना पैंदा। तुहानू ना भुख ना प्यास एरा कारण की है?
सवैया श्री गुर बैन बने सुन के गुर सिख पले मन पाओ जो तारे।
आखो सतना
श्री वाहे गुरु साहिब जीओ।
धन गुरु नानक सच्चे पातशाह महाराज कहन लगे मरदानिया बड़ी गुप्त गल पूछ ली है पर तेनु दसनी है। जेड़े साडे गुर सिख हन ओ साडे नाल प्रेम करदे हन। साच कहो सुन लेहो सब जिन प्रेम कियो तिन ही प्रभ पायो। जेड़े प्रेमी हन श्रद्धालु हन जेड़े साडे नाल दिलों प्यार करदे हन।
है भगती तिन के माने अंतर जे गुर को निश्चा न निवारे।
उना दे मन विच साडी भगती वसी होई है, दृढ़ भगती है, दृढ़ निश्चा गुरु दे उत्ते। ओ अपना निश्चा डुलांदे नहीं, कुछ भी हो जावे ओ गुरु तो अपना भरोसा नहीं चुकदे।
भोजन को कर है इत्सो गुरसिखन को गुरसिख खुआरे।
ओ गुरु के सिख जदों लंगर करदे ने प्रशादा छकदे ने ते अपने घर न्योंदा दे के सिखां नूं बुलांदे ने, गुरसिखां नूं सददे ने, आओ संत जी पलके उठ परौहणा मेरे घर आवो। अरदास ही करदे ने कि सवेरे मेरे घर परौहणे आउण। केड़े परौहणे? संत परौहणे। पलके उठ परौहणा मेरे घर आवो, पाओ पखाला तिसके मन तन नित पावो, नाम सुने नाम संग रहो नामे ले बुलावो, ग्रह तन सब पवित्र होए हर के गुण गावो, हर नाम व्यापारी नानका वडभागी पावो। एहो जी भावना ओ अरदासां करदे, ओ सद्दा दिंदे ने गुरसिखां नूं बुला के ते लंगर छकांदे ने।
गुरसिखन को गुरसिख खवारे सो मोए प्राप्त होवत है, तब जाए छुदा रहंताए आधारे।
जेड़े गुरसिखां नूं सद के अपने घर प्रशादा छकांदे ने, भाई मरदानिया ओ प्रशादा मैनू मिलदा है, मैं गुरसिखां द्वारा छकदा हां। आखो सतनाम श्री वाह। एवें नहीं कलगी धर कहिंदे खालसा मेरो रूप है खास, खालसे मैं हूं करो निवास। ते पंथ प्रकाश विच ज्ञानी रतन सिंह जी भंगू लिखते ने पुचंगियन न्योते पुचंगी खुलाए। पुचंगी कहिंदे सूरबीर योधे सिंघां नूं जदों अमृत छकाया दसवें पातशाह ने खालसे दी फौज बन गई ते उन्हां नूं दूजे लोग पसंद नहीं सी करदे पुचंगियां नूं। उन्हां ने आख्या सानू दुनिया ना पसंद करे, असी गुरु का खालसा तां इक दूजे नूं पसंद करांगे। उन्हां ने सिंघां नूं सदना ते अपने घरां च बुला के प्रशादा छकाना ते सेवा करनी, न्यौंदे देने। ते पहलां वी इह रीति चली आई है, गुरसिखां नूं सद के प्रशादा छकाया जांदा सी। जेड़े गुरसिखां नूं प्रशादा गुरसिख छकांदे ने मरदाना जी, ओह साडे तक अपड़दा है, असी ओहदे आसरे जिउंदे आ। सानू अपनी अपने दंदा नाल अपने मुंह नाल खाण दी लोड़ नहीं पैंदी, असी गुरसिखां दे विच बह के छक लैंदे हां।
दोहेरा ਸੱਚ ਬਚਨ ਮਮ ਜਾਣੇ ਮਰਦਾਨੇ ਮਨ ਮਾਏ।
ਮਹਾਰਾਜ ਕਹਿੰਦੇ ਮਰਦਾਨਾ ਜੀ, ਇਹ ਸਾਡਾ ਸੱਤ ਬਚਨ ਹੈ, ਇਹਨੂੰ ਐਵੇਂ ਬਚਨ ਨਾ ਸਮਝਿਆ ਜੇ। ਇਹ ਉਹਨਾਂ ਗੁਰਸਿੱਖਾਂ ਨੂੰ ਸਮਝ ਆਉਂਦੀ ਹੈ ਜਿਨ੍ਹਾਂ ਦੇ ਅੰਦਰ ਗੁਰੂ ਦੀ ਕਲਾ ਵਰਤਦੀ ਹੈ। ਦੇਖੋ ਨਾ, ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਕੋਲ ਭਾਈ ਕੱਟੂ ਸ਼ਾਹ ਜੀ ਗੁਰਸਿੱਖ ਹੋਏ ਨੇ, ਮੁਸਲਮਾਨ ਸਨ ਜਾਤੀ ਕਰਕੇ, ਗੁਰੂ ਦੇ ਪ੍ਰੇਮੀ ਸਨ। ਜਦੋਂ ਸਤਿਗੁਰੂ ਸ੍ਰੀਨਗਰ ਵਿੱਚ ਵਿਰਾਜੇ ਸਨ, ਮਾਈ ਭਾਗ ਭਰੀ ਨੂੰ ਦਰਸ਼ਨ ਦੇਣ ਲਈ ਗਏ ਸਨ ਬਾਰਾਮੂਲੇ ਵੱਲ, ਤਾਂ ਉਥੋਂ ਦੀਆਂ ਸੰਗਤਾਂ ਜਾਂਦੀਆਂ ਸਨ ਤੇ ਭਾਈ ਕੱਟੂ ਸ਼ਾਹ ਦੁਪਹਿਰਾ ਆਪਣੇ ਘਰ ਸਿੱਖਾਂ ਨੂੰ ਘਟਾਉਂਦਾ ਸੀ ਤੇ ਮੰਜੇ ਬਿਸਤਰੇ ਦਿੰਦਾ ਸੀ, ਰਾਤ ਵੀ ਰੱਖਦਾ ਸੀ। ਇੱਕ ਸੰਗਤ ਦਾ ਜਥਾ ਆਇਆ ਜਿਨ੍ਹਾਂ ਕੋਲ ਸ਼ਹਿਦ ਦਾ ਭਾਂਡਾ ਭਰਿਆ ਹੋਇਆ ਸੀ। ਉਹਨਾਂ ਨੂੰ ਪੁੱਛਿਆ ਇਹਦੇ ਵਿੱਚ ਕੀ ਹੈ, ਉਹ ਕਹਿੰਦੇ ਸ਼ਹਿਦ ਹੈ। ਭਾਈ ਕੱਟੂ ਜੀ ਕਹਿੰਦੇ ਇੱਕ ਚਮਚਾ ਮੈਨੂੰ ਦੇ ਦਿਓ, ਮੈਂ ਵੀ ਚੱਖ ਕੇ ਵੇਖਾਂ। ਸਿੱਖ ਕਹਿੰਦੇ ਇਹ ਤੈਨੂੰ ਨਹੀਂ ਮਿਲ ਸਕਦਾ, ਇਹ ਗੁਰੂ ਸਾਹਿਬ ਲਈ ਜਾ ਰਿਹਾ ਹੈ। ਭਾਈ ਕੱਟੂ ਜੀ ਚੁੱਪ ਕਰ ਗਏ, ਪਰ ਜਦੋਂ ਗੁਰੂ ਸਾਹਿਬ ਕੋਲ ਜਾ ਕੇ ਢੱਕਣ ਚੁੱਕਿਆ ਤੇ ਸ਼ਹਿਦ ਚ ਕੀੜੇ ਕੁਰਬਲ ਕੁਰਬਲ ਕਰ ਰਹੇ ਸਨ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਸਿੱਖ ਕਹਿੰਦੇ ਮਹਾਰਾਜ, ਜੇ ਤਾਜ਼ਾ ਸ਼ਹਿਦ ਲਿਆਂਦਾ, ਸ਼ਹਿਦ ਵਿੱਚ ਕੀੜੇ ਪੈਂਦੇ ਨੀ, ਇਹਦੇ ਚ ਕਿਵੇਂ ਪੈ ਗਏ? ਮਹਾਰਾਜ ਕਹਿੰਦੇ ਅਸੀਂ ਤੁਹਾਡੇ ਕੋਲੋਂ ਸ਼ਹਿਦ ਮੰਗਿਆ ਸੀ, ਤੁਸੀਂ ਨਾ ਕਰ ਦਿੱਤੀ ਤਾਂ ਕੀੜੇ ਪੈ ਗਏ। ਉਹ ਕਹਿੰਦੇ ਮਹਾਰਾਜ, ਅਸੀਂ ਤੇ ਅਜੇ ਹੁਣ ਤੁਹਾਡੇ ਕੋਲ ਅਪੜੇ ਹਾਂ, ਤੁਸੀਂ ਸਾਡੇ ਕੋਲੋਂ ਕਦੋਂ ਸ਼ਹਿਦ ਮੰਗਿਆ ਸੀ? ਸਤਿਗੁਰੂ ਕਹਿੰਦੇ ਕੱਟੂ ਮੈਂ ਹਮ ਜਾਚਨ ਠਾਨਾ, ਅਸੀਂ ਕੱਟੂ ਦੇ ਰੂਪ ਵਿੱਚ ਤੁਹਾਡੇ ਤੋਂ, ਭਾਈ ਕੱਟੂ ਨੇ ਮੰਗਿਆ ਸੀ, ਉਹ ਅਸੀਂ ਮੰਗਿਆ ਸੀ। ਕਿਉਂਕਿ ਸਿੱਖਾਂ ਵਿੱਚ ਤੇ ਮੇਰੇ 'ਚ ਕੋਈ ਫਰਕ ਨਹੀਂ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਦੋ ਵਾਰੇ, ਉਹ ਗੁਰਮੁਖ ਵਿਰਲੇ ਹੁੰਦੇ ਆ ਜਿਨ੍ਹਾਂ ਦੇ ਅੰਦਰ ਗੁਰੂ ਦੀ ਕਲਾ ਵਰਤੀ ਹੁੰਦੀ ਹੈ। ਮਹਾਰਾਜ ਕਹਿੰਦੇ ਮਰਦਾਨਿਆ, ਸੱਤ ਸਮਝੀ, ਜਿਹੜਾ ਸਿੱਖਾਂ ਨੂੰ ਭੋਜਨ ਛਕਾਉਂਦਾ ਉਹ ਮੈਂ ਹੀ ਛਕਦਾ ਹਾਂ।
ਅਸਕੈ ਗਮਨੇ ਮੇਰ ਕੋ ਸਿੱਧਨ ਖੋਵਨ ਮਾਨ,
ਇਹ ਕਹਿ ਕੇ ਮਹਾਰਾਜ ਪਹਾੜ ਦੀ ਚੜਾਈ ਚੜਨ ਲੱਗੇ ਨੇ, ਉੱਚੀਆਂ ਬੁਲੰਦੀਆਂ ਛੂਣ ਗਏ ਸਿੱਧਾਂ ਦਾ ਮਾਨ ਤੋੜਨ ਵਾਸਤੇ। ਫਿਰ ਜਾਏ ਚੜਿਆ ਸੁਮੇਰ ਪਰ, ਭਾਈ ਗੁਰਦਾਸ ਜੀ ਬਚਨ ਲਿਖਦੇ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਨਜ਼ਰੀ ਆਈ। ਫਿਰ ਸਿੱਧ ਮੰਡਲੀ ਨਾਲ ਹੁਣ ਬਾਬਾ ਜੀ ਦੀ ਚਰਚਾ ਹੋਵੇਗੀ। ਹਾਂਜੀ,
ਦੋਹੇਰਾ ਸ੍ਰੀ ਗੁਰ ਚਰਨ ਸਰੋਜ ਕੋ ਪ੍ਰੇਮ ਅਮੀ ਪਹਿਚਾਨ,
ਜੋ ਮਹਾਰਾਜ ਦੇ ਚਰਨ ਕਮਲ ਹਨ ਉਹਨਾਂ ਦਾ ਜੋ ਪ੍ਰੇਮ ਹੈ ਉਹ ਅੰਮ੍ਰਿਤ ਦੇ ਸਮਾਨ ਹੈ। ਹਾਂਜੀ,
ਅਮਰ ਅਜਰ ਸੁਖ ਪਾਏ ਹੈ ਜੇਕਰ ਹੀ ਤੇ ਪਾ,
ਜਿਹੜੇ ਉਸ ਅੰਮ੍ਰਿਤ ਨੂੰ ਪੀਂਦੇ ਭਾਵ ਗੁਰੂ ਚਰਨਾਂ ਨਾਲ ਪ੍ਰੇਮ ਕਰਦੇ ਆ, ਉਹਨਾਂ ਨੂੰ ਅਜਰ ਤੇ ਅਮਰ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਸ੍ਰੀ ਬਾਲਾ ਸੁੰਦਰ ਵਾਚਕ ਦੇ ਦਿਗ ਵਿਜੈ ਸਾਜ ਬੇਦੀ ਕੁਲ ਕੇਤ ਦਲ,
ਜਿਵੇਂ ਇੱਕ ਰਾਜਾ ਚੱਕਰਵਰਤੀ ਰਾਜਾ ਦਿਗ ਵਿਜੈ ਕਰਨ ਲਈ ਚੜਦਾ ਹੈ, ਚੜਿਆ ਸੋਧਣ ਧਰਤ ਲੁਕਾਈ, ਭਾਈ ਗੁਰਦਾਸ ਜੀ ਨੇ ਵੀਰ ਰਸ ਵਾਲੇ ਬਚਨ ਕਹੇ ਨੇ, ਚੜਿਆ ਸੋਧਣ ਧਰਤ ਲੁਕਾਈ। ਜਿਵੇਂ ਪੁਰਾਣੇ ਜਮਾਨੇ ਚ ਰਾਜੇ ਧਰਤੀ ਦੇ ਬਾਕੀ ਰਾਜਾਂ ਨੂੰ ਫਤਿਹ ਕਰਨ ਲਈ ਦਲ ਲੈ ਕੇ ਚੜਦੇ ਸਨ, ਨਗਾਰੇ ਨਿਸ਼ਾਨ ਘੋੜੇ ਹਾਥੀ ਫੌਜਾਂ ਸ਼ਸਤਰ ਬਸਤਰ ਤੇ ਦਲਾਂ ਦੇ ਦਲ ਮਾਰੋ ਮਾਰ ਕਰਦੇ ਜਾਂਦੇ ਸਨ। ਜਿੱਧਰ ਦਲ ਜਾਂਦੇ ਸਨ ਉਧਰ ਫਨਾ ਕਰਕੇ ਤਬਾਹ ਕਰਕੇ ਫਤਿਹ ਕਰਕੇ ਤੇ ਜਿੱਤ ਕੇ ਆਪਣੇ ਝੰਡੇ ਕੱਢ ਕੇ ਫਿਰ ਅੱਗੇ ਤੁਰ ਪੈਂਦੇ ਸਨ, ਸਾਰੀ ਧਰਤੀ ਜਿੱਤ ਕੇ ਚੱਕਰਵਰਤੀ ਰਾਜੇ ਕੋ ਆਉਂਦੇ ਸਨ। ਮਾਨ ਧਾਤਾ ਰਾਜਾ ਹੋਇਆ ਜਿਹਨੇ ਕਹਿੰਦੇ ਸਾਰੀ ਧਰਤੀ ਦੇ ਉੱਤੇ ਰੱਥ ਘੁਮਾਇਆ, ਉਹਦੇ ਰੱਥ ਦੇ ਪਹੀਆਂ ਨਾਲ ਇੰਨੇ ਵੱਡੀਆਂ ਦਰਾੜਾਂ ਪੈ ਗਈਆਂ, ਸੱਤ ਸਮੁੰਦਰ ਬਣ ਗਏ। ਜਿਨ ਕੇ ਰਸ ਕੇਰ ਦਰਾਰਨ ਕੇ ਸਤ ਸਾਗਰ ਹੈ ਅਬ ਲੋ ਧਰਮਾਹੀ, ਜਿਨ ਚਾਪਨ ਗੋਸ਼ਨ ਕੇ ਬਲ ਤੇ ਸਭ ਸੈਲ ਮਰੋਰ ਧਰੇ ਧਰਮਾਹੀ। ਇਹੋ ਜਿਹੇ ਚੱਕਰਵਰਤੀ ਰਾਜੇ ਹੋ ਚੁੱਕੇ ਹੈ। ਕਹਿੰਦੇ ਉਹ ਰਾਜੇ ਜਿਵੇਂ ਦਲ ਲੈ ਕੇ ਦਿਗ ਵਿਜੈ ਨੂੰ ਚੜਦੇ ਸੀ, ਸਾਰੀਆਂ ਦਿਸ਼ਾਵਾਂ ਨੂੰ ਜਿੱਤਣ ਲਈ ਚੜਦੇ ਸੀ, ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਮੇਰ ਪਰਬਤ ਨੂੰ ਚੜੇ ਹਨ।
ਚਲੇ ਦੰਬ ਦਲ ਬੇ ਕੋ ਦਲਨ ਬਿਦਾਰੀਆ,
ਮਹਾਰਾਜ ਪਖੰਡ ਦੀਆਂ ਫੌਜਾਂ ਨੂੰ ਤਲਣ ਵਾਸਤੇ ਸੱਚੇ ਪਾਤਸ਼ਾਹ ਉਹਨਾਂ ਭਰਮਾਂ ਪਖੰਡਾਂ ਵਹਿਮਾਂ ਤੇ ਕੁਰੀਤੀਆਂ ਨੂੰ ਨਾਸ ਕਰਨ ਚੱਲੇ ਹਨ ਜਿਹੜੀਆਂ ਸਮਾਜ ਦੇ ਵਾਸਤੇ ਇੱਕ ਧੱਬਾ ਬਣ ਚੁੱਕੀਆਂ ਸਨ।
ਭਗਤ ਕੀ ਕੇਤ ਪਤ ਪ੍ਰੇਮ ਕੇ ਸਮੇਤ ਕਰ।
ਮਹਾਰਾਜ ਭਗਤੀ ਦਾ ਨਿਸ਼ਾਨ ਸਾਹਿਬ ਅੱਗੇ ਕੀਤਾ ਹੈ, ਜਦੋਂ ਦਲ ਤੁਰਦੇ ਨੇ ਅੱਗੇ ਨਿਸ਼ਾਨ ਸਾਹਿਬ ਹੁੰਦਾ, ਫਿਰ ਨਗਾਰੇ ਹੁੰਦੇ ਨੇ, ਪਿੱਛੇ ਫੌਜਾਂ ਹੁੰਦੀਆਂ ਨੇ। ਭਗਤੀ ਦਾ ਝੰਡਾ ਝੂਲਦਾ ਹੈ ਔਰ ਪਤ ਪ੍ਰੇਮ ਕੇ ਸਮੇਤ ਕਰ, ਔਰ ਜਿਹੜਾ ਨਿਸ਼ਾਨ ਸਾਹਿਬ ਦਾ ਫਰਲਾ ਹੁੰਦਾ ਉਹ ਹਵਾ ਵਿੱਚ ਝੂਲਦਾ ਹੈ। ਕਹਿੰਦੇ ਇੱਥੇ ਪ੍ਰੇਮ ਦਾ ਝੰਡਾ ਝੂਲਦਾ ਹੈ, ਭਗਤੀ ਦੇ ਝੰਡੇ ਦਾ ਜਿਹੜਾ ਚੋਲਾ ਹੈ ਉਹ ਪ੍ਰੇਮ ਦਾ ਹੈ। ਹਾਂਜੀ,
ਕੀਰਤ ਨਿਸ਼ਾਨੋ ਹੈਰਾਨੋ ਕੰਨ ਭਾਰਿਆ।
ਔਰ ਪਰਮਾਤਮਾ ਦੀ ਕੀਰਤੀ ਕੀਰਤਨ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਘਰ ਘਰ ਬਾਬਾ ਗਾਵੀਐ ਵਜਨ ਤਾਲ ਮਿਰਦੰਗ ਰਬਾਬਾ। ਇਹ ਜਿਹੜੀ ਮਰਦਾਨੇ ਦੀ ਰਬਾਬ ਤੇ ਕੀਰਤਨ ਹੈ, ਇਹ ਸਮਝੋ ਬਾਬੇ ਨਾਨਕ ਦਾ ਨਗਾਰਾ ਖੜਕਿਆ ਹੈ। ਉਥੇ ਰਬਾਬ ਸੀ ਪਹਿਲੇ ਜਾਮੇ ਵਿੱਚ, ਤੇ ਦਸਵੇਂ ਜਾਮੇ ਚ ਰਣਜੀਤ ਨਗਾਰਾ ਬਣ ਗਿਆ। ਆਖੋ ਸਤਨਾਮ ਸ੍ਰੀ ਮਹਾਰਾਜ। ਸੱਚੇ ਪਾਤਸ਼ਾਹ ਭਗਤੀ ਕੀਰਤਨ ਦੇ ਨਗਾਰੇ ਨਿਸ਼ਾਨ ਲੈ ਕੇ ਚੱਲ ਪਏ ਹਨ।
ਗਿਆਨ ਕੋ ਖੜਗ ਦਰ ਜੁਗਤ ਕਮਾਨ ਕਰ।
ਗਿਆਨ ਦੀ ਕਿਰਪਾਨ, ਗਿਆਨ ਦਾ ਖੰਡਾ ਫੜਿਆ ਹੈ, ਐਸਾ ਖੰਡਾ ਦੋ ਧਾਰਾ ਖੰਡਾ ਜਿਹੜਾ ਅੰਦਰੋਂ ਬਾਹਰੋਂ ਵਿਕਾਰਾਂ ਨੂੰ ਮਾਰ ਦੇਵੇ। ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ, ਤੇ ਜਿਹੜੀਆਂ ਜੁਗਤੀਆਂ ਨੇ ਦਲੀਲਾਂ ਨੇ ਸ਼ਬਦ ਦੀਆਂ ਜੁਗਤੀ, ਕਿਉਂਕਿ ਜੁਗਤੀ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਮਹਾਰਾਜ ਕਮਾਨ ਕਿਹੜੀ ਲਈ ਹੈ? ਤੀਰ ਕਮਾਨ, ਜੁਗਤੀ ਦੀ ਕਮਾਨ ਲਈ ਹੈ।
ਨਾਨਾ ਦ੍ਰਿਸ਼ਟਾਂਤ ਲੀਨ ਛਿਲੀ ਮੁਖ ਧਾਰੀਆ।
ਜਿਹੜੇ ਨਾਨਾ ਪ੍ਰਕਾਰ ਦੇ ਦ੍ਰਿਸ਼ਟਾਂਤ ਹਨ, ਉਦਾਹਰਣਾਂ ਹਨ, ਮਿਸਾਲਾਂ ਹਨ, ਉਹ ਬਾਬੇ ਨਾਨਕ ਦੇ ਤਿੱਖੇ ਤੀਰ ਹਨ।
ਜਹਾਂ ਡਿਡ ਕੋਤ ਤਾ ਕਰਾ ਮਾਤ ਤੋਪ ਸੰਗ।
ਜੇ ਕੋਈ ਬਹੁਤਾ ਵੱਡਾ ਕਿਲਾ ਅੱਗੇ ਅੜ ਜਾਵੇ, ਜਿਵੇਂ ਮੱਕੇ ਵਿੱਚ ਸੀਗਾ, ਤੇ ਉਥੇ ਫਿਰ ਕਰਾ ਮਾਤ ਦੀ ਤੋਪ ਵੀ ਰੱਖੀ ਹੈ ਨਾਲ। ਕਿਲਾ ਤੋੜਨ ਵਾਸਤੇ ਕੀ ਹੁੰਦਾ? ਤੋਪ, ਤੋਪਖਾਨਾ ਡਾਹ ਕੇ ਤੋਪਾਂ ਦੇ ਗੋਲੇ ਮਾਰ ਮਾਰ ਕਿਲੇ ਦੀਆਂ ਦੀਵਾਰਾਂ ਭੰਨ ਦਿੰਦੇ ਹੈ। ਕਹਿੰਦੇ ਜਿੱਥੇ ਕੋਈ ਬਹੁਤਾ ਹੀ ਕਿਲਾ ਅੜਿਆ ਹੋਵੇ, ਉਥੇ ਫਿਰ ਕਰਾਮਾਤ ਦਾ ਗੋਲਾ ਵੀ ਬਾਬਾ ਜੀ ਚਲਾਣਾ ਜਾਣਦੇ ਨੇ।
ਆਏ ਕੇ ਮੈਦਾਨ ਕੀਨ ਮਿਲੇ ਹਰੀ ਹਾਰੀਆ।
ਆ ਕੇ ਮੈਦਾਨ ਕਰ ਦਿੱਤਾ, ਕੋਈ ਜਗ੍ਹਾ ਨੀ ਛੱਡੀ ਬਾਬੇ ਨੇ, ਕੋਈ ਅੜਿਆ ਨੀ ਬਾਬੇ ਦੇ ਨਾਲ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸੀਂ ਆਪਣਾ ਪੰਥ ਨਿਰਾਲਾ। ਤੇ ਭਾਈ ਗੁਰਦਾਸ ਜੀ ਫੈਸਲਾ ਦਿੰਦੇ, ਕਿਹੜਾ ਝੱਲੇ ਗੁਰੂ ਦੀ ਝਾਲਾ, ਗੁਰੂ ਨਾਨਕ ਦੀ ਝਾਲ ਕੋਈ ਨੀ ਝੱਲ ਸਕਿਆ।
ਕਬਿਤ ਨਾਮ ਕੋ ਭਜਨ ਨੀ ਕੋ ਪੈਰ ਸਨਾਤਨ।
ਉਹਦੇ ਜਾਗ ਨੂੰ ਚੜਨ ਲੱਗਿਆ ਆਪਣੇ ਸਰੀਰ ਤੇ ਸੰਜੋਹ ਪਹਿਨ ਲੈਂਦੇ ਆ ਤਾਂ ਕਿ ਉੱਤੇ ਵਾਰ ਨਾ ਲੱਗ ਸਕੇ। ਸਨਾ ਸੰਜੋਹ ਕਵਚ ਗੁਰੂ ਨਾਨਕ ਨੇ ਨਾਮ ਸਿਮਰਨ ਦਾ ਧਾਰਨ ਕੀਤਾ ਹੈ।
ਗੋਤਕ ਤਰਕ ਤਲਵਾਰ ਨਾ ਕੱਟ,
ਜਿਵੇਂ ਸੰਜੋਹ ਨੂੰ ਤਲਵਾਰ ਨਹੀਂ ਕੱਟ ਸਕਦੀ, ਬਾਬੇ ਨਾਨਕ ਦੇ ਨਾਮ ਸਿਮਰਨ ਦੀ ਕਮਾਈ ਨੂੰ ਕੋਈ ਤਰਕ ਨਹੀਂ ਕੱਟ ਸਕਦੀ। ਭਾਵੇਂ ਲੱਖਾਂ ਤਰਕਾਂ ਦਲੀਲਾਂ ਕੋਈ ਦੇਈ ਜਾਵੇ, ਤਰਕ ਸ਼ਾਸਤਰ ਦਾ ਵੱਡੇ ਤੋਂ ਵੱਡਾ ਵਿਦਵਾਨ ਆ ਜਾਵੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਨਹੀਂ ਠਹਿਰ ਸਕਦਾ।
ਨੀਓ ਮਨ ਰੱਖਣ ਸਿਪਰ ਗਏ ਹੱਥ ਬਿਕੈ।
ਯੋਧਿਆਂ ਦੇ ਕੋਲ ਤਲਵਾਰ ਦੇ ਨਾਲ ਢਾਲ ਵੀ ਹੁੰਦੀ ਹੈ। ਬਾਬੇ ਨਾਨਕ ਨੇ ਢਾਲ ਕਿਹੜੀ ਰੱਖੀ ਹੈ? ਮਨ ਨੀਵਾ ਤੇ ਮਤ ਉੱਚੀ, ਨੀਵਾ ਮਨ ਰੱਖਣ ਦੀ ਢਾਲ ਪਕੜੀ ਹੈ।
ਕੋਟ ਰੂਪ ਕ੍ਰੋਧ ਰੂਪ ਬਾਨ ਜਾ ਕੋ ਛੋਏ ਨਾ ਸਕਤ ਹੈ।
ਮਨ ਨੀਵਾ, ਜਿਹਨੂੰ ਕ੍ਰੋਧ ਰੂਪੀ ਬਾਣ ਨਹੀਂ ਛੂ ਸਕਦੇ। ਜੇ ਮਨ ਨੀਵਾ ਹੋਵੇਗਾ ਕ੍ਰੋਧ ਕਿੱਥੇ ਆਏਗਾ? ਮਨ ਨੀਵਾ ਕਰ ਲਿਆ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਛਾਰੀ, ਇਸ ਆਗੇ ਕੋ ਨਾ ਟਿਕੇ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਨਿਮਰਤਾ ਦੇ ਨੂੰ क्रोध रूपी बाण नहीं लग सकते।
धीरज संतोख सत दानी स्नान मत,
धीरज संतोख सत दान इशनान वाली मत धारण कीती है।
दया उपकार अति श्रद्धा जी छकत है।
महाराज सच्चे पातशाह दया उपकार श्रद्धा ए सारे शुभ गुणा नाल सजे हुए ने। जिवें सूरमा अपने शरीर ते खंजर कटार बुगदा बिशुआ बंदूक ढाल तलवार सिर दे उते चक्कर खंडे सजा के जंग नूं चढ़दा है ना, एदा गुरु नानक साहब सत संतोख दया धर्म सत संतोख लै लड़ने लागा तोरे दोए दरवाजा साध संगत अर गुर की कृपा ते पकड़ियो गढ़ को राजा ए बिरती सतगुरां ने बनाई है।
धर्म ते आद जोधा और वड्डे चढ़े संग,
चक्रवर्ती बादशाह बड़े बड़े जोधियां नूं नाल लैके चढ़दा। गुरु नानक देव जी नाल केड़े केड़े जोधे चढ़े ने, धर्म दया धीरज सत संतोख ज्ञान भगती वैराग योग, ए सारे जोधे गुरु साहब दी फौज दे जरनैल बने ने।
गीत बेको मोह मार मारी रटत है,
मोह नूं जितण वास्ते दूजे पासे मोह दी सेना है। करी प्रसाद सिंह जी पंडित गुलाब सिंह जी दा लिखिया प्रबोध चंद्र नाटक और दसवें पातशाह दा लिखिया पारसनाथ दा प्रसंग पढ़ लो दसम ग्रंथ विच, बड़ा खुलासा कीता होया। एक पासे मोह दी सेना है, मोह दी सेना दे जरनैल केड़े ने, काम क्रोध लोभ मोह हंकार ईरखा बखीली द्वेष निंदा चूड़ी आलस कंजूसी, ए सब जेड़े ने मोह दी सेना दे जरनैल ने। इना दे काले झंडे ने, काले घोड़े ने, ते इना दे नगारे भी काले ने। दूजे पासे विवेक दी ज्ञान दी सेना है, जेदे जोधे ने सत संतोख दया धर्म सच सोच नेकी परोपकार उदारता उद्यम, ए सारे जोधे ने। इना दा आपस युद्ध हुंदा है बड़ा घमसान दा। दसम ग्रंथ दे विच पारसनाथ दी कथा विच पढ़ के देखो किवें किवें जोधे लड़दे ने आपस विच। आ जेड़े अजकल जमे ने नवे ज्ञानी, इन्हां ने कदी जाप साहब नहीं पढ़िया ते दसम दी बाणी ते किंतु करदे ने, कदी ओ देखण वी दसम पातशाह ने कितियां वड्डियां सूखम गल्लां छुईयां अपनी बाणी दे विच, वी केड़े केड़े जोधे किदां किदां साडे अंदर लड़ाई हुंदी है। इहदे समझदे वी शायद बाहर दी लड़ाई दा ही जिक्र है। खालसा सोजो करै नित जंग, अंदर दी जंग दा वी नाल नाल महाराज ने खुलासा कीता होया। इसे तरह प्रबोध चंद्र नाटक पंडित गुलाब सिंह जी होरां ने भी मोह ते विवेक दे युद्ध दा जिक्र कीता है। इथे भी भाई संतोख सिंह जी कहिंदे है गुरु नानक साहब दी फौज चढ़ी है, धर्म दया धीरज सत संतोख उद्यम उदारता ते ए शुभ गुण जेड़े ने जोधे ने, कहते मार लो मार लो मार लो मार लो करते फौजां चढ़ पईयां ने।
अरे लो इस प्रकार जब चले मेर पै जान को,
चढ़िया सोधन धरत लुकाई। भाई गुरदास की गल की व्याख्या भाई संतोख सिंह ने कविता च की है। सोधन का मतलब होंदा सोधा ला देना, फतेह कर देना। बाबा नानक जी ਉਹ ਧਰਤੀ ਦੇ ਵਿਕਾਰਾਂ ਨੂੰ ਔਗਣਾਂ ਨੂੰ ਗੁਨਾਹਾਂ ਨੂੰ ਪਾਪਾਂ ਨੂੰ ਫਤਿਹ ਕਰਨ ਲਈ ਚੜ ਪਏ ਹਨ, ਤੇ ਜਦੋਂ ਸਵੇਰ ਪਰਬਤ ਤੇ ਜਾ ਚੜੇ ਨੇ।
ਸ਼ਕਤ ਸਹਿਤ ਸਭ ਸਿੱਧ ਧਰਤ ਜੈ ਮਾਨ ਤੂ,
ਜਿੱਥੇ ਬੜੀਆਂ ਬੜੀਆਂ ਕਰਾਮਾਤਾਂ ਸਿੱਧੀਆਂ ਦੇ ਮਾਲਕ ਸਿੱਧ ਬੈਠੇ ਨੇ, 84 ਸਿੱਧ ਨੌ ਨਾਥ ਜਿਨ੍ਹਾਂ ਨੂੰ ਆਪਣੀ ਤਾਕਤ ਦਾ ਬੜਾ ਮਾਣ ਹੈ।
ਤਿਨਕੋ ਜੀਤਨ ਭਲੇ
ਉਹਨਾਂ ਨੂੰ ਜਿੱਤਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਤੁਰ ਪਏ ਨੇ। ਹੁਣ ਉਧਰ ਦੀ ਗੱਲ ਸੁਣੋ, ਕਿਉਂਕਿ ਜਦੋਂ ਜੰਗ ਹੁੰਦਾ ਨਾ ਤੇ ਦੋਵੇਂ ਪਾਸੇ ਚੰਗਿਆੜੇ ਧੁਖਦੇ ਹੈ, ਇੱਕੋ ਪਾਸੇ ਤਾੜੀ ਨੀ ਵੱਜਦੀ, ਦੋਵਾਂ ਹੱਥਾਂ ਨਾਲ ਵੱਜਦੀ ਹੈ, ਬਹਾਨਾ ਬਣਦਾ। ਗੁਰੂ ਕਲਗੀਧਰ ਪਾਤਸ਼ਾਹ ਕੋਲ ਨਾਰਦ ਮੁਨੀ ਆਇਆ, ਕਹਿੰਦਾ ਜੀ ਤੁਹਾਡਾ ਅਵਤਾਰ ਤਾਂ ਹੋਇਆ ਜੰਗ ਕਰਨ ਵਾਸਤੇ, ਤੁਸੀਂ ਸ਼ਾਂਤ ਬੈਠੇ ਹੋ। ਮਹਾਰਾਜ ਕਹਿੰਦੇ ਅਸੀਂ ਤਾਂ ਤਿਆਰ ਬੈਠੇ ਹਾਂ ਉਧਰ ਭੀਮ ਚੰਦ ਨੂੰ ਜਗਾ ਦੇ ਜਾ ਕੇ। ਨਾਰਦ ਮੁਨੀ ਨੇ ਭੀਮ ਚੰਦ ਦੇ ਕੰਨ ਚ ਜਾ ਫੂਕ ਮਾਰੀ, ਵਿਰੋਧਾਭਾਸ ਪੈਦਾ ਕਰ ਦਿੱਤਾ। ਉਹ ਗੁਰੂ ਕਲਗੀਧਰ ਨਾਲ ਯੁੱਧ ਕਰਨ ਲਈ ਤਿਆਰ ਹੋਇਆ, ਕਿੱਡੇ ਕਿੱਡੇ ਯੁੱਧ ਹੋ ਗਏ, ਇੱਕ ਹੱਥ ਨਾਲ ਤਾੜੀ ਵੱਜਦੀ ਨਹੀਂ, ਦੋਵੇਂ ਪਾਸੇ ਚਾਹੀਦੇ ਹੈ, ਬਹਾਨਾ ਬਣਦਾ, ਹਰ ਕੰਮ ਦਾ ਕੋਈ ਨਾ ਕੋਈ ਸਬੱਬ ਬਣਦਾ। ਇੱਧਰ ਤਾਂ ਬਾਬਾ ਜੀ ਚੱਲ ਪਏ, ਉਧਰ ਗੋਰਖਨਾਥ ਦੀ ਸੁਣੋ ਹੁਣ ਗੱਲ, ਉਧਰ ਕੀ ਬਣਿਆ ਹੈ।
ਬਹੁਤ ਗੋਰਖੀ ਸੁਣੋ ਹਿਰਦੈ ਜਿਉਂ ਤਿੰਨ ਠਏ।
ਗੋਰਖਨਾਥ ਨੂੰ ਕਿਵੇਂ ਉਹਦੇ ਮਨ ਵਿੱਚ ਵਿਰੋਧ ਆਇਆ, ਕਿਵੇਂ ਕਿਵੇਂ ਗੱਲ ਬਣੀ ਉਹ ਸੁਣੋ।
ਦੋਹੇਰਾ ਪਰਥਰੀ ਪੂਰਬ ਜਬ ਮਿਲਿਓ ਸੁਨੇ ਬਚਨ ਤਤ ਸਾਰ।
ਇਸ ਤੋਂ ਪਹਿਲਾਂ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਰਥਰੀ ਮਿਲਿਆ, ਪਰਥਰੀ ਉਜੈਨ ਦਾ ਰਾਜਾ ਹੋਇਆ, ਔਰ ਉਸਨੇ ਆਪਣੀ ਰਾਣੀ ਪਿੰਗਲਾ ਦੀ ਬੇਵਫਾਈ ਕਾਰਨ ਰਾਜ ਭਾਗ ਸਭ ਛੱਡ ਕੇ ਜੋਗ ਲਿਆ ਸੀਗਾ। ਬੜਾ ਭਾਰੀ ਜੋਗ ਸਾਧ ਕੇ ਪਰਮਾਤਮਾ ਨਾਲ ਗੱਲ ਕੀਤੀ ਕਿ ਮੈਨੂੰ ਪ੍ਰਕਾਸ਼ ਕਦੋਂ ਮਿਲੇਗਾ, ਮੇਰੀ ਮੁਕਤੀ ਕਦੋਂ ਹੋਵੇਗੀ। ਆਕਾਸ਼ਬਾਣੀ ਹੋਈ ਵੀ ਕਲਯੁਗ ਦੇ ਵਿੱਚ ਸਾਡਾ ਅਵਤਾਰ ਹੋਏਗਾ, ਅਸੀਂ ਤੇਰੇ ਆਸ਼ਰਮ ਦੇ ਬਾਹਰ ਆ ਕੇ ਬੈਠਾਂਗੇ, ਨਾਨਕ ਸਾਡਾ ਨਾਮ ਹੋਏਗਾ, ਜਿੰਨਾ ਚਿਰ ਨਹੀਂ ਆਉਂਦੇ ਤੂੰ ਓਨਾ ਚਿਰ ਉਡੀਕ ਕਰ। 1500 ਸਾਲ ਰਾਜੇ ਭਰਥਰੀ ਨੇ ਉਡੀਕ ਕੀਤੀ, ਯੋਗ ਸਾਧਨਾ ਨਾਲ ਆਯੂ ਵਧਾ ਲਈ, ਬੈਠਾ ਰਿਹਾ। ਮਹਾਰਾਜ ਉਹਦੇ ਆਸ਼ਰਮ ਦੇ ਵਿੱਚ ਗਏ, ਉਹਨੂੰ ਮਿਲੇ, ਇਹ ਕਥਾ ਆ ਚੁੱਕੀ ਹੈ। ਉਹਨੇ ਗੁਰੂ ਦੇ ਬਚਨ ਸੁਣੇ, ਬੜਾ ਨਿਹਾਲ ਹੋਇਆ। ਉਹਨੇ ਜਾ ਕੇ ਫਿਰ ਹੁਣ ਗੋਰਖਨਾਥ ਨੂੰ ਜਗਾਇਆ।
ਗੋਰਖ ਤੇ ਗਮਨਿਓ ਤਵੈ ਬੰਦਿਓ ਪਦ ਸਿਰ ਧਾਰ।
ਜੋਗੀਆਂ ਦਾ ਗੁਰੂ ਗੋਰਖ ਸੀਗਾ, ਵੱਡਾ ਸੀ। ਭਰਥਰੀ ਭਾਵੇਂ ਬਹੁਤ ਵੱਡਾ ਸਿੱਧ ਸੀ, ਪਰ ਗੋਰਖ ਅੱਗੇ ਝੁਕਦਾ ਸੀ। ਉਹਨੇ ਗੋਰਖ ਨੂੰ ਮੱਥਾ ਟੇਕਿਆ ਜਾ ਕੇ।
ਸੁਣੋ ਗੁਰੂ ਜੀ ਬੈਨ ਸਰਾ ਪ੍ਰਭ ਅਵਤਰੇ।
ਭਰਥਰੀ ਕਹਿਣ ਲੱਗਾ ਜਾ ਕੇ ਗੋਰਖਨਾਥ ਨੂੰ ਸੁਮੇਰ ਪਰਬਤ ਤੇ, ਸੁਣੋ ਗੁਰੂ ਜੀ ਬੈਣ, ਗੁਰੂ ਜੀ ਸੁਣੋ, ਇੱਕ ਖਬਰ ਲੈ ਕੇ ਆਇਆ। ਧਰਾ ਪ੍ਰਭ ਅਵਤਰੇ, ਧਰਤੀ ਤੇ ਭਗਵਾਨ ਅਵਤਾਰ ਧਾਰ ਕੇ ਆ ਚੁੱਕੇ। ਇਸ ਵੇਲੇ ਪਰਮੇਸ਼ਰ ਦਾ, ਸ੍ਰਿਸ਼ਟੀ ਦੇ ਮਾਲਕ ਦਾ ਅਵਤਾਰ ਧਰਤੀ ਤੇ ਹੋ ਚੁੱਕਾ ਹੈ।
ਮਿਲਿਓ ਦੇਵ ਰਿਖੀ ਮੋ ਤਬੈ ਤਿਨ ਸੁਧ ਕਰੇ।
ਮੈਨੂੰ ਦੇਵ ਰਿਸ਼ੀ ਨਾਰਦ ਨੇ ਵੀ ਦੱਸਿਆ ਤੇ ਮੈਂ ਤੁਹਾਨੂੰ ਦੱਸਣ ਆਇਆ ਹਾਂ।
ਮੈਂ ਬੈਠਿਓ ਇੱਕ ਤਾਨ ਤਾਂ ਸੋ ਆਏ ਕੈ।
ਮੈਂ ਬੈਠਾ ਸੀ ਉੱਥੇ ਆ ਕੇ,
ਹੈ ਪ੍ਰਸ਼ਨ ਉੱਤਰ ਕੈ ਸਾਰ ਰਿਓ ਅਰ ਖਾਏ ਕੈ।
ਪ੍ਰਸ਼ਨ ਉੱਤਰ ਹੋਏ, ਮਨ ਬੜਾ ਖੁਸ਼ ਹੋਇਆ।
ਮਿਲੋ ਜਾਏ ਕੇ ਥਾਨ ਪੰਤ ਨਿਜ ਆਨੀਏ।
ਗੁਰੂ ਜੀ ਉਹਨਾਂ ਨੂੰ ਜਿਹੜੇ ਹੁਣ ਇਸ ਵੇਲੇ ਪਰਮਾਤਮਾ ਦਾ, ਈਸ਼ਵਰ ਦਾ ਅਵਤਾਰ ਜਗਤ ਚ ਆਏ ਨੇ, ਚੱਲ ਕੇ ਤੁਹਾਨੂੰ ਮਿਲਣਾ ਚਾਹੀਦਾ। ਤੁਸੀਂ ਗੁਰੂ ਹੋ, ਉਹ ਅਵਤਾਰ ਨੇ, ਤੇ ਤੁਸੀਂ ਉਹਨਾਂ ਨੂੰ ਆਪਣੇ ਪੰਥ ਵਿੱਚ ਲੈ ਆਓ।
ਬੀਜੈ ਤੇ ਉਪਦੇਸ਼ ਜੋਗ ਗੁਣ ਗਾਨੀਏ।
ਪਰਥਰੀ ਕਹਿ ਰਿਹਾ, ਕਰ ਤਾਂ ਪਰਮੇਸ਼ਰ ਹੀ ਰਿਹਾ ਨਾ, ਦੋਵਾਂ ਸਿਰਿਆਂ ਦਾ ਆਪ ਸੁਆਮੀ, ਖੇਲਾ ਵਿਗਸਾ ਅੰਤਰਸ਼ਾਮੀ। ਭਰਥਰੀ ਦੁਆਰਾ ਇਹ ਗੱਲ ਪਰਮੇਸ਼ਰ ਗੁਰੂ ਨਾਨਕ ਸਾਹਿਬ ਆਪ ਹੀ ਚਲਾ ਰਹੇ ਹੈ, ਉਧਰ ਗੋਰਖ ਦੇ ਕੰਨ ਚ ਪਾ ਰਹੇ ਹੈ। ਭਰਥਰੀ ਕੀ ਕਹਿੰਦਾ, ਕਹਿੰਦਾ ਗੁਰੂ ਜੀ ਚੱਲ ਕੇ ਨਾਨਕ ਜੀ ਨੂੰ ਮਿਲੀਏ, ਉਹਨਾਂ ਨੂੰ ਉਪਦੇਸ਼ ਦੇਈਏ, ਉਹਨਾਂ ਨੂੰ ਸਿੱਖਿਆ ਦੇ ਕੇ ਆਪਣੇ ਮਤ ਚ ਯੋਗ ਮਤ ਵਿਚ ਲੈ ਕੇ ਆਈਏ।
ਪੂਜਾ ਜਗਤ ਮਿਸਾਲ ਆਪ ਕੋ ਬਿਦਤ ਹੈ,
ਕਿਉਂਕਿ ਆਪ ਜਗਤ ਦੇ ਗੁਰੂ ਹੋ। ਸਾਧ ਜੀ, ਗੋਰਖਨਾਥ ਦੀ ਪੂਜਾ ਇੱਕ ਸਮਾਂ ਸੀ ਕਿ ਬੰਗਲਾਦੇਸ਼ ਤੋਂ, ਨੇਪਾਲ ਤੋਂ, ਸਿੱਕਮ ਭੂਟਾਨ ਤੋਂ ਲੈ ਕੇ ਕਾਬਲ ਤੱਕ ਹੋਈ ਹੈ, ਸਾਰਾ ਹਿੰਦੁਸਤਾਨ ਗੋਰਖ ਗੋਰਖ ਕਰਦਾ ਸੀ। ਗੋਰਖਨਾਥ ਬੜੀ ਵੱਡੀ ਤਾਕਤ ਸੀ। ਕਹਿੰਦੇ ਮਹਾਰਾਜ ਤੁਹਾਨੂੰ ਜਗਤ ਪੂਜਦਾ ਹੈ, ਤੇ ਜੇ ਤੁਸੀਂ ਗੁਰੂ ਨਾਨਕ ਦੇ ਵੀ ਗੁਰੂ ਬਣ ਗਏ ਤੇ ਹੋਰ ਵੱਡੀ ਮਹਿਮਾ ਹੋ ਜਾਏਗੀ ਤੁਹਾਡੀ, ਤੇ ਤੁਸੀਂ ਇਹ ਕੰਮ ਵੀ ਕਰ ਹੀ ਲਵੋ।
ਸੁਜਾਸੋ ਇਹ ਵਿਸਤਾਰ ਬ੍ਰਹਮੰਡ ਹੈ ਜੈ ਤਾਂ।
ਹਾਂ, ਫਿਰ ਤਾਂ ਤੁਹਾਡਾ ਜਸ ਖੰਡਾਂ ਬ੍ਰਹਮੰਡਾਂ ਚ ਪਸਰ ਜਾਏਗਾ, ਸਾਰੀ ਦੁਨੀਆਂ ਕਵੇਗੀ ਵੀ ਗੁਰੂ ਗੋਰਖਨਾਥ ਜੀ ਬਹੁਤ ਵੱਡੇ ਨੇ ਕਿ ਜਿਨ੍ਹਾਂ ਦਾ ਚੇਲਾ ਗੁਰੂ ਨਾਨਕ ਬਣ ਗਿਆ ਹੈ.
ਯੋ ਨਾ ਲਖੋ ਮਨ ਮਾਏ ਪ੍ਰਭੂ ਕਿਉ ਮਗ ਪਰੇ.
ਹੇ ਗੁਰੂ ਗੋਰਖਨਾਥ ਜੀ ਮਹਾਰਾਜ, ਤੁਸੀਂ ਇਹ ਚਿੰਤਾ ਨਾ ਕਰੋ ਵੀ ਉਹ ਅਵਤਾਰ ਹਨ ਪ੍ਰਭੂ ਦੇ, ਉਹ ਤੁਹਾਡੇ ਚੇਲੇ ਕਿਵੇਂ ਬਣਨਗੇ? ਕਿਉਂਕਿ ਇਹ ਸਵਾਲ ਉੱਠ ਸਕਦਾ ਨਾ ਵੀ ਤੁਸੀਂ ਪਰਮਾਤਮਾ ਦੇ ਅਵਤਾਰ ਨੂੰ ਆਪਣਾ ਚੇਲਾ ਕਿਵੇਂ ਬਣਾ ਸਕਦੇ ਹੋ? ਜੇ ਗੁਰੂ ਨਾਨਕ ਪਰਮਾਤਮਾ ਦਾ ਅਵਤਾਰ ਹੈ ਤਾਂ ਉਹਦੇ ਗੁਰੂ ਕਿਵੇਂ ਬਣੋਗੇ? ਇਹ ਨਾ ਸੋਚੋ ਤੁਸੀਂ.
ਰਾਮ ਕ੍ਰਿਸ਼ਨ ਅਵਤਾਰ ਆਨ ਜਗ ਗੁਰ ਕਰੇ.
ਦੇਖੋ ਪਿਛਲੇ ਯੁਗਾਂ ਵਿੱਚ ਭਗਵਾਨ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਹੋਏ ਨੇ. ਉਹਨਾਂ ਨੇ ਵਿਸ਼ਿਸ਼ਟ ਮੁਨੀ ਨੂੰ ਗੁਰੂ ਬਣਾਇਆ ਕਿ ਨਹੀਂ ਬਣਾਇਆ? ਉਹ ਵਿਸ਼ਿਸ਼ਟ ਦੇ ਚੇਲੇ ਸਨ. ਔਰ ਸ੍ਰੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਉਹਨਾਂ ਦੇ ਦੋ ਗੁਰੂ ਸਨ, ਇੱਕ ਵਿਦਿਆ ਗੁਰੂ ਸੰਦੀਪਨ ਤੇ ਉਹਨਾਂ ਦੇ ਅਧਿਆਤਮ ਗੁਰੂ ਦੁਰਵਾਸ਼ਾ. ਦੋਵਾਂ ਨੂੰ ਗੁਰੂ ਬਣਾਇਆ. ਜੇ ਰਾਮ ਚੰਦਰ ਤੇ ਕ੍ਰਿਸ਼ਨ ਅਵਤਾਰ ਭਗਵਾਨ ਦੇ ਅਵਤਾਰ ਹੋ ਕੇ ਗੁਰੂ ਧਾਰਨ ਕਰ ਸਕਦੇ ਹੈ ਤੇ ਗੁਰੂ ਨਾਨਕ ਕਿਉਂ ਨੀ ਤੁਹਾਡਾ ਚੇਲਾ ਬਣ ਸਕਦਾ? ਉਹ ਵੀ ਬਣ ਸਕਦਾ, ਸ਼ੰਕਾ ਕਰਨ ਦੀ ਲੋੜ ਨਹੀਂ. ਸੋ ਗੁਰੂ ਜੀ ਹੀਲਾ ਕਰੀਏ, ਨਾਨਕ ਨੂੰ ਆਪਣਾ ਚੇਲਾ ਬਣਾਈਏ.
ਜਾਏ ਦਿਓ ਉਪਦੇਸ਼ ਜਹਾਂ ਮਿਲ ਜਾਵੇ.
ਜਾਏ ਉਪਦੇਸ਼ ਦਈਏ, ਜਿੱਥੇ ਮਿਲ ਜਾ ਬਾਬਾ ਨਾਨਕ ਉਥੇ ਲੱਭ ਲਈਏ ਤੇ ਆਪਾਂ ਉਹਨਾਂ ਨੂੰ ਮੰਤਰ ਦੇ ਕੇ ਆਪਣਾ ਚੇਲਾ ਬਣਾਉਣ ਦੀ ਕੋਸ਼ਿਸ਼ ਕਰੀਏ.
ਹੋਲੇ ਜੋਗ ਕੋ ਧਾਰ ਸੁਜਸ ਜਗ ਛਾਵਈ.
ਜੇ ਬਾਬਾ ਨਾਨਕ ਦੀ ਜੋਗ ਧਾਰਨ ਕਰ ਲੈਣਗੇ ਤੇ ਫਿਰ ਦੁਨੀਆਂ ਦਾ ਹਰ ਇਨਸਾਨ ਜੋਗੀ ਬਣ ਜਾਏਗਾ ਤੇ ਸਾਰੇ ਪਾਸੇ ਜੋਗੀਆਂ ਦੀ ਜੈ ਜੈਕਾਰ ਹੋ ਜਾਏਗੀ.
ਦੋਹੇਰਾ ਸੁਨ ਗੋਰਖ ਮਨ ਮੈਂ ਲਖੀ ਸ਼ਕਤਵਾਨ ਹੈ ਕੋਈ.
ਸਿੱਧੀ ਮਨੀ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੈ ਉਜਿਆਲਾ. ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਆਪਣੀ ਵਾਰਾਂ ਚ ਕੀਤਾ. ਗੋਰਖਨਾਥ ਨੇ ਵੀ ਵਿਚਾਰ ਕੀਤੀ ਵੀ ਜਿਹੜਾ ਅਵਤਾਰ ਆਇਆ ਉਹ ਸਰਬ ਸ਼ਕਤੀਮਾਨ ਸੁਣੀ ਦਾ ਹੈ.
ਸ੍ਰੀ ਵਿਸ਼ਨੂੰ ਅਵਤਾਰ ਜੋ ਅਬ ਕਲ ਮੈਂ ਕਿਉਂ ਹੋਏ.
ਜੇ ਫਿਰ ਉਹਦੇ ਮਨ ਚ ਇਹ ਆਇਆ ਵੀ ਹੋ ਸਕਦਾ ਬਾਬਾ ਨਾਨਕ ਜੀ ਕੋਈ ਸ਼ਕਤੀ ਵਾਲੇ ਸਿੱਧ ਪੁਰਸ਼ ਹੋਣ, ਭਲਾ ਭਗਵਾਨ ਵਿਸ਼ਨੂੰ ਕਲਯੁਗ ਚ ਕਿਵੇਂ ਅਵਤਾਰ ਧਾਰ ਸਕਦੇ ਆ? ਸ਼ੰਕਾ ਵੀ ਆਇਆ. ਹਾਂਜੀ.
ਸੋਰ ਠਾ ਤਦ ਪੇ ਜੀਤ ਕਰ ਤਾਏ ਮੈਂ ਆਨੋ ਨਿਜ ਪੰਥ ਮੈਂ.
ਫਿਰ ਕਿਆ ਛੱਡੋ ਪਰੇ, ਭਾਵੇਂ ਉਹ ਕੋਈ ਆਮ ਸਿੱਧ ਹੈ ਤੇ ਭਾਵੇਂ ਕੋਈ ਪਰਮਾਤਮਾ ਦਾ ਈਸ਼ਵਰ ਦਾ ਅਵਤਾਰ ਹੈ, ਮੈਂ ਨਹੀਂ ਛੱਡਣਾ.
ਅਸ ਬਿਦ ਤਰ ਔਰ ਮਾਏ ਕੀਨ ਪਿਆ ਨਾ ਮੇਰ ਤੇ.
ਮੈਂ ਉਹਨਾਂ ਨੂੰ ਜਿੱਤ ਕੇ ਆਪਣਾ ਚੇਲਾ ਬਣਾਵਾਂਗਾ. ਇਹ ਸਲਾਹ ਕਰਕੇ ਗੋਰਖਨਾਥ ਸੁਮੇਰ ਪਰਬਤੋਂ ਉਡਾਰੀ ਮਾਰੀ.
ਉਤ ਗੋਰਖਿਓ ਕੀਨ ਗੁਰੂ ਕਥਾ ਇਤ ਕੀ ਸੁਨੋ.
ਗੋਰਖਨਾਥ ਦੇ ਮਨ ਚ ਗੁਰੂ ਨਾਨਕ ਸਾਹਿਬ ਨੂੰ ਆਪਣਾ ਚੇਲਾ ਬਣਾਉਣ ਦੀ ਲਗਨ ਜਾਗ ਪਈ. ਇਧਰ ਬਾਬਾ ਜੀ ਸੁਮੇਰ ਪਰਬਤ ਨੂੰ ਚੜ ਪਏ.
ਗਮਨੇ ਪ੍ਰਭੂ ਪਰਬੀਨ ਜਿਨ ਬਾਣੀ ਤੇ ਸ਼ਾਂਤ ਹੈ.
ਪ੍ਰਭੂ ਪਰਬੀਨ ਸਤਿਗੁਰੂ ਤੁਰ ਪਏ ਜਿਨ੍ਹਾਂ ਦੀ ਬਾਣੀ ਮਨ ਨੂੰ ਠੰਡ ਪਾਉਂਦੀ ਹੈ.
ਛਪੈ ਛੰਦ ਪ੍ਰਸਥਾਨੇ ਗੁਣ ਖਾਨ ਅਨੰਤ ਸਭ ਸਿੱਧਨ ਮਾਨ.
ਸਿੱਧਾਂ ਦਾ ਮਾਨ ਧਾਰਨ ਕਰਨ ਲਈ, ਹੰਕਾਰ ਤੋੜਨ ਲਈ ਬਾਬਾ ਜੀ ਤੁਰ ਪਏ.
ਗਏ ਹਿਮਾਚਲ ਉਰਦ ਦੇਖ ਬੋਲਿਓ ਮਰਦਾਨਾ.
ਮਹਾਰਾਜ ਹਿਮਾਚਲ ਪਹਾੜ ਦੀਆਂ ਉੱਚੀਆਂ ਚੜਾਈਆਂ ਚੜੀ ਜਾਂਦੇ ਤੇ ਮਰਦਾਨਾ ਉਹਨਾਂ ਪਹਾੜੀ ਚੋਟੀਆਂ ਨੂੰ ਦੇਖ ਕੇ ਬੋਲਿਆ.
ਸੇਤੀ ਸੇ ਸਥਾਨ ਜਾ ਕੇ ਸਰਬ ਦਿਸਾ ਵੈ.
ਮਰਦਾਨਾ ਕਹਿੰਦਾ ਮਹਾਰਾਜ ਸਾਰੀ ਜਗ੍ਹਾ ਚਿੱਟੀ ਚਿੱਟੀ ਕਿਉਂ ਦਿਸਦੀ ਹੈ? ਚਿੱਟਾ ਹੀ ਚਿੱਟਾ ਰੰਗ ਦਿਸਦਾ, ਹੋਰ ਤਾਂ ਕੋਈ ਰੰਗ ਦਿਸਦਾ ਹੀ ਨਹੀਂ.
ਰਚਨਾ ਇਹ ਭਗਵਾਨ ਤਿਰਦੇ ਕੱਜ ਸਮਝ ਨਾ ਆਵੇ.
ਭਗਵਾਨ ਦੀ ਰਚਨਾ ਮੈਨੂੰ ਸਮਝ ਨਹੀਂ ਆਉਂਦੀ. ਦੁੱਧ ਚਿੱਟਾ ਰੰਗ ਦਿਸਦਾ, ਕੋਈ ਹਰਿਆਲੀ ਨਹੀਂ ਦਿਸਦੀ, ਕੋਈ ਮਿੱਟੀ ਨਹੀਂ ਦਿਸਦੀ, ਚਿੱਟਾ ਹੀ ਚਿੱਟਾ, ਚਿੱਟਾ ਹੀ ਚਿੱਟਾ ਦਿਸਦਾ ਸਾਰਾ ਕੁਝ।
ਕਹੋ ਸਰਬ ਵੀਰ ਸੰਤ ਇਹ ਨਾਮ ਪਹਾੜ ਬਖਾਨ ਕਰ।
ਇਹ ਮਹਾਰਾਜ ਬਿਰਤਾਂਤ ਦੱਸੋ ਇਹ ਪਹਾੜ ਕਿਹੜੇ ਨੇ, ਇਹਨਾਂ ਦਾ ਨਾਂ ਕੀ ਹੈ, ਇਹ ਚਿੱਟੇ ਕਿਉਂ ਨੇ।
ਨਿਜ ਸ਼੍ਰੋਣਨ ਮੈਂ ਸੁਣ ਬੈਨ ਕੋ ਬੋਲੇ ਮੁਕਤੇ ਜਗਤ ਗੁਰੂ।
ਨਾਨਕ ਸਾਹਿਬ ਜੀ ਮਰਦਾਨੇ ਦਾ ਪ੍ਰਸ਼ਨ ਸੁਣ ਕੇ ਬੋਲੇ,
ਦੋਏਰਾ ਨਾਮ ਹਿਮਾਲੈ ਸੈਲ ਕੋ ਬੋਰ ਸੇਤ ਜੋ ਦੇਖ।
ਮਹਾਰਾਜ ਕਹਿੰਦੇ ਇਹਦਾ ਨਾਮ ਹਿਮਾਲਿਆ, ਹਿਮ ਆਲਿਆ, ਹਿਮ ਬਰਫ, ਆਲਿਆ ਘਰ, ਇਹ ਬਰਫ ਦਾ ਘਰ ਹੈ ਜੋ ਤੂੰ ਚਿੱਟਾ ਚਿੱਟਾ ਦੇਖ ਰਿਹਾ ਹੈ।
ਪਰੀ ਬਰਫ ਸੋ ਜਮ ਰਹੀ ਸੀਤੇ ਕਰੇ ਅਭਿਸ਼ੇਕ।
ਲੱਖਾਂ ਸਾਲਾਂ ਤੋਂ ਇਸੇ ਤਰ੍ਹਾਂ ਹੀ ਬਰਫ ਜਮੀ ਹੋਈ ਹੈ, ਇਹਦੇ ਵਿੱਚ ਜਾ ਕੇ ਵੱਡੇ ਵੱਡੇ ਪਾਂਡਵਾਂ ਕਰਕੇ ਵੀ ਗਲ ਗਏ। ਇਹ ਬੜੀ ਕਠਿਨ ਖੇਡ ਹੈ, ਇੱਥੇ ਹਰ ਕੋਈ ਨਹੀਂ ਆ ਸਕਦਾ। ਤੋ ਮਹਾਰਾਜ ਦੱਸ ਰਹੇ ਨੇ, ਮਰਦਾਨਾ ਹੈਰਾਨ ਹੋ ਰਿਹਾ। ਸਾਧ ਸੰਗਤ ਜੀ ਜਦੋਂ ਜਹਾਜ਼ ਤੇ ਗੁਹਾਟੀ ਨੂੰ ਜਾਓ ਨਾ, ਤੇ ਫਿਰ ਖੱਬੇ ਪਾਸੇ ਹਿਮਾਲਿਆ ਪਰਬਤ ਦੀ ਧਾਰਾ ਦੀਆਂ ਚੋਟੀਆਂ ਦਿਸਦੀਆਂ, ਚਿੱਟਾ ਹੀ ਚਿੱਟਾ, 2000 ਮੀਲ ਤੱਕ, 3000 ਤੱਕ ਚਿੱਟਾ ਹੀ ਚਿੱਟਾ ਦੁੱਧ ਵਰਗਾ ਦਿਸ। ਔਰ ਉਹ ਤੇ ਜਿੱਥੇ ਬਾਬਾ ਜੀ ਪਹੁੰਚੇ ਉਹ ਤੇ ਪਤਾ ਨੀ ਕਿੰਨੀ ਕੁ ਦੂਰ ਸੀ। ਤੋ ਸਾਡੇ ਵਰਗਿਆਂ ਨੂੰ ਤਾਂ ਦੇਖਣਾ ਬੜੀ ਦੁਰਲਭ ਬਾਤ ਹੈ। ਮਰਦਾਨੇ ਨੂੰ ਮਹਾਰਾਜ ਦਿਖਾ ਰਹੇ ਹੈ, ਬਰਫ ਹੀ ਬਰਫ ਜਮੀ ਪਈ ਹੈ, ਪਹਾੜ ਹੀ ਪਹਾੜ ਬਰਫ ਦੇ ਪਏ ਹੈ, ਉੱਤੇ ਸਿੱਧ ਰਹਿੰਦੇ ਹੈ। ਬੜੀ ਸਾਧਨਾ, ਬੜੀ ਤਗੜੀ ਤਪੱਸਿਆ ਉਹਨਾਂ ਦੀ, ਉਹਨਾਂ ਨੇ ਸਰੀਰ ਸਾਧੇ ਹੋਏ ਹੈ, ਕਿਉਂਕਿ ਉੱਥੇ ਬੰਦੇ ਦਾ ਰਹਿਣਾ ਮੁਸ਼ਕਲ ਹੈ। ਤਾਂ ਹੀ ਤਾਂ ਉਹਨਾਂ ਨੇ ਆਖਿਆ ਸੀ ਨਾ ਵੀ ਕੌਣ ਸ਼ਕਤ ਤੋਂ ਇੱਥੇ ਲਿਆਈ, ਇਹਨੂੰ ਇੱਥੇ ਕੌਣ ਲੈ ਆ, ਇੱਥੇ ਤੇ ਬੰਦਾ ਆ ਨਹੀਂ ਸਕਦਾ। ਬਾਬਾ ਜੀ ਕਹਿੰਦੇ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ, ਵੀ ਅਸੀਂ ਤੇ ਨਾਮ ਦੇ ਆਸਰੇ ਆਏ ਹਾਂ। ਉਹ ਕਥਾ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਵਾਹਿਗੁਰੂ।